तेरा बीत गयो बासर सर्व निस हो ही जब आए गिरपत सब सूबे दो मिले आए एक छाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज पातशाह दे पावन पवित्र चरणा च पिछले पैरां दे सजे हुए दीवाना च हाजरियां भर के एकत्र होके चल रहे गुर इतिहास की लड़ीवार कथा सरवण करके अपने जीवन नूं सफला बना रहे। कलगीधर पातशाह जी महाराज श्री गुरु गोबिंद सिंह साहब जी ने हुक्म किया नगारची नूं नगारे ते चोभा लाओ किले का दरवाजा खोलो अज असी आप सारी फौज नूं नाल लैके दुश्मन ते हमला करांगे। वैरी दल ते हमला करन वास्ते सतगुरु जी आप चढ़े ने पहाड़ियां ने सूबे सरहंद ने और सूबे लाहौर ने दूरबीन ला के वेख्या कौन आ रहा है। अब पहाड़ी राजे भीम चंद ने दस्या है गुरु गोबिंद सिंह जी आ रहे ने। पहला तां तोपां दे गोले दागे पर जिन्नियां भी तोपां चलाईयां उन्हां दे गोले गुरु साहब तक और सतगुरां दे सिंघां तक नहीं पहुंच सके। जां तां सिर दे उत्तों दी लंघ जांदे सन जां पैरां दे विच आ डिगदे सन। फिर इन्हां आख्या हुण तेगां धू के आप ही अगे वध के लड़ीए ते फौज अगे ढोई है। सतगुरु सच्चे पातशाह जी महाराज जी ने इहो जे तीर चलाए खपरे तीरां दे नाल एक एक तीर नाल दस दस दुश्मनां नूं मार मुकाया। सतगुरां दे सामने जिहड़ा भी आ जांदा तीर दे सामने जिहड़ा भी आ जांदा भावें घोड़ा ते भावें इंसान है उहदे विचों तीर पार निकल जांदा और उहदी मौत हो जांदी है। इस तरह अनेकां दुश्मनां दे सूरमे जंग दे मैदान विच मार मुकाए। सतगुरां दे सिंघां ने भी काफी जोर विखाए दुश्मन दल दी हार होई ते पिछां नूं मुड़ गए। तो सतगुरु कलगीधर पातशाह जी महाराज जी दूसरे दिन दा भी ये जंग जित के वापस पिछां नूं मुड़े हन अपने किले विच आण प्रवेश कीता है। जख्मी और शहीद सिंघां नूं संभालिया है और उन्हां नूं संभाल के वापस किले विच लै गए ने। इधर पहाड़ी राजे और सूबा सरहंद वजीर खां सूबा लाहौर जबरदस्त खां ए रल मिल के आपस विच सलाह कर रहे ने रात नूं की करिए। आओ ओ प्रसंग अज दी कथा विच आ रहा है। मन विरतियां नूं एकाग्र करके सरवण करिए। साहिबे कमाल चिट्टियां बाजां वाले शमशेरे बहादुर देग और तेग के धनी सतगुरु श्री गुरु गोबिंद सिंह साहब जी महाराज जी नासरो मनसूर गुरु गोबिंद सिंह एज दी मंजूर गुरु गोबिंद सिंह हाकरा गंजूर गुरु गोबिंद सिंह जुमला फैजे नूर गुरु गोबिंद सिंह धन धन श्री गुरु गोबिंद सिंह साहब जी महाराज जी दे पावन पवित्र स्वरूप का ध्यान अपने हिरदयां च धारण करदे होयां आप दे जीवन ते रसना दे कल्याण निमित आखो जी सतनाम श्री
वाहे गुरु साहिब जीओ।
सतनाम
श्री वाहे गुरु साहिब जीओ। दोहेरा बीत गयो बासर सर्व निस होई जावे आए।
इस तरह जंग लड़दियां दिन बीत गया अज दूसरे दिन दे जंग दे विच भी वैरियां दी हार होई ते खालसे दी जित होई है। जित हुंदी भी क्यों ना ਅੱਜ ਦੀ ਫੌਜ ਦੀ ਅਗਵਾਈ ਖੁਦ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਕੀਤੀ। ਅੱਜ ਆਪ ਜੰਗ ਚ ਚੜ ਕੇ ਗਏ ਸਨ। ਤੋ ਇਸੇ ਤਰ੍ਹਾਂ ਦਿਨ ਬੀਤ ਗਿਆ। ਜਦੋਂ ਰਾਤ ਦਾ ਸਮਾਂ ਹੋਇਆ,
ਗਿਰਪਤ ਸਭ ਸੂਬੇ ਦੋ ਮਿਲੇ ਆਏ ਕਥਾਏ,
ਜਿੰਨੇ ਪਹਾੜੀ ਰਾਜੇ ਸਨ ਔਰ ਇਧਰ ਦੋਵੇਂ ਸੂਬੇਦਾਰ, ਸੂਬਾ ਲਾਹੌਰ ਔਰ ਸੂਬਾ ਸਰਹੰਦ, ਇਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ ਨੇ ਸਲਾਹ ਕਰਨ ਵਾਸਤੇ, ਕਿਉਂਕਿ ਦੋ ਦਿਨਾਂ ਦਾ ਜੰਗ ਇਨ੍ਹਾਂ ਨੇ ਕੀਤਾ। ਦੋ ਦਿਨਾਂ ਦੇ ਇਸ ਜੰਗ ਦੇ ਵਿਚ ਇਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ, ਸਵਾਏ ਹਾਰ ਦੇ ਨਮੋਸ਼ੀ ਦੇ ਕੁਝ ਹੱਥ ਨਹੀਂ ਲੱਗਾ। ਸੈਂਕੜੇ ਬੰਦੇ, ਹਜ਼ਾਰਾਂ ਬੰਦੇ ਆਪਣੇ ਜੰਗ ਦੇ ਮੈਦਾਨ ਵਿਚ ਮਰਵਾ ਲਏ ਨੇ, ਹਜ਼ਾਰਾਂ ਜ਼ਖਮੀ ਕਰਵਾ ਲਏ ਨੇ, ਪਰ ਹਾਲੇ ਤੱਕ ਕੁਝ ਵੀ ਇਨ੍ਹਾਂ ਦੇ ਹੱਥ ਨਹੀਂ ਲੱਗ ਸਕਿਆ। ਜੰਗ ਜਿੱਤਣ ਤਾਂ ਇਕ ਪਾਸੇ ਰਿਹਾ, ਜੰਗ ਜਿੱਤਣ ਦੀ ਆਸ ਵੀ ਹਾਲੇ ਇਨ੍ਹਾਂ ਦੇ ਅੰਦਰ ਨਹੀਂ ਬੱਝੀ। ਉਸ ਵਕਤ ਦੋਵੇਂ ਸੂਬੇਦਾਰ ਔਰ ਪਹਾੜੀ ਰਾਜੇ ਇਸ ਵਿਸ਼ੇ ਦੇ ਉੱਤੇ ਸਲਾਹ ਕਰਨ ਵਾਸਤੇ ਇਕ ਜਗ੍ਹਾ ਤੇ ਇਕੱਠੇ ਹੋਏ ਹਨ।
ਲਲਿਤ ਪਦ ਛੰਗ ਮਿਲ ਕਰ ਮਸਲਤ ਲਗੇ ਵਿਚਾਰਨ, ਜਾਏ ਨਹੀਂ ਕੁਛ ਜਾਣਾ।
ਉਸ ਵੇਲੇ ਰਲ ਕੇ ਫਿਰ ਇਹ ਵਿਚਾਰ ਕਰਨ ਲੱਗੇ, ਵਿਚਾਰ ਕਰਕੇ ਇਹ ਕਹਿਣ ਲੱਗੇ, ਕਹਿੰਦੇ ਜੀ ਕੁਝ ਜਾਣਿਆ ਨਹੀਂ ਜਾ ਰਿਹਾ, ਕੁਝ ਸਮਝ ਨਹੀਂ ਆ ਰਿਹਾ ਵੀ ਇਹ ਹੋ ਕੀ ਰਿਹਾ। ਏਦਾਂ ਦਾ ਅਜੀਬੋ ਗਰੀਬ ਜੰਗ ਅਸੀਂ ਕਦੇ ਪਹਿਲਾਂ ਨਹੀਂ ਵੇਖਿਆ। ਜੰਗ ਤਾਂ ਪਹਿਲਾਂ ਵੀ ਬੜੇ ਲੜੇ ਨੇ, ਪਰ ਇਸ ਤਰ੍ਹਾਂ ਦਾ ਜੰਗ ਨਹੀਂ ਕਦੇ ਵੇਖਿਆ। ਜਿਹੜਾ ਇਹ ਦੋ ਦਿਨਾਂ ਦਾ ਜੰਗ ਅਸੀਂ ਨੇਤਰਾਂ ਨਾਲ ਵੇਖਿਆ, ਕੁਝ ਸਮਝ ਨਹੀਂ ਆ ਰਹੀ, ਕੁਝ ਜਾਣਿਆ ਨਹੀਂ ਜਾ ਰਿਹਾ।
ਕੱਲ ਤੋਂ ਉੱਤੇ ਗੁਰੂ ਪਤੇ ਉੱਤੇ ਹਮਰੇ ਖਰੇ ਮਦਾਨਾ।
ਚਲੋ, ਕੱਲ ਨੂੰ ਤਾਂ ਆਪਣੇ ਕੋਲੇ ਬਹਾਨਾ ਸੀ ਵੀ ਜਿਹੜੇ ਗੁਰੂ ਦੇ ਸਿੰਘ ਨੇ ਉਹ ਮੋਰਚਿਆਂ ਵਿਚ ਮੋਰਚਿਆਂ ਦਾ ਆਸਰਾ ਲੈ ਕੇ ਲੜ ਰਹੇ ਨੇ, ਔਰ ਜਿਹੜੇ ਸਾਡੀ ਫੌਜ ਸਿਪਾਹੀ ਨੇ ਉਹ ਮੈਦਾਨ ਵਿਚ ਖਲੋਤੇ ਲੜ ਰਹੇ ਨੇ, ਇਸ ਕਰਕੇ ਸਾਡਾ ਨੁਕਸਾਨ ਹੋਇਆ। ਚਲੋ, ਕੱਲ ਦੀ ਤਾਂ ਇਹ ਗੱਲ ਸੀ ਕਿ ਉਹ ਮੋਰਚਿਆਂ ਵਿਚ ਲੜ ਰਹੇ ਸੀ, ਮੋਰਚਿਆਂ ਦਾ ਆਸਰਾ ਲੈ ਕੇ, ਔਰ ਸਾਡੇ ਸਿਪਾਹੀ ਮੈਦਾਨ ਵਿਚ ਖਲੋਤੇ ਲੜ ਰਹੇ ਸਨ।
ਯਾ ਤੇ ਮਰੇ ਹਜ਼ਾਰੋਂ ਜੋਧਾ।
ਇਸ ਕਰਕੇ ਕੱਲ ਦੇ ਉਸ ਜੰਗ ਦੇ ਵਿਚ ਸਾਡੇ ਸੈਂਕੜੇ ਬੰਦੇ ਮਾਰੇ ਗਏ ਸਨ।
ਮਿੱਟੀ ਮਾਸ ਰਲਾਏ।
ਇਹੋ ਜਿਹਾ ਜੰਗ ਹੋਇਆ ਕਿ ਉਹਨਾਂ ਸੂਰਮਿਆਂ ਦਾ ਜਿਹੜਾ ਮਾਸ ਹੈ ਉਹ ਮਿੱਟੀ ਵਿਚ ਰਲਾ ਕੇ ਰੱਖ ਦਿੱਤਾ, ਉਹਨਾਂ ਨੇ ਮਿੱਟੀ ਵਿਚ ਖਾਕ ਚ ਮਿਲਾ ਕੇ ਰੱਖ ਦਿੱਤਾ।
ਮੈਂ ਸਮੀਪ ਨੇ ਢੁਕਣ ਦੀਨੇ,
ਆਪਣੇ ਨੇੜੇ ਨੇ ਉਹਨਾਂ ਨੂੰ ਢੁਕਣ ਦਿੱਤਾ, ਸਾਡੇ ਸੂਰਮਿਆਂ ਨੂੰ ਨੇੜੇ ਨੀ ਪਹੁੰਚਣ ਦਿੱਤਾ।
ਮਾਰ ਮਹਾਨ ਮਚਾਏ,
ਇਹੋ ਜਿਹੀ ਭਿਆਨਕ ਮਾਰ ਮਚਾਈ ਸਿੰਘਾਂ ਨੇ, ਇਹੋ ਜਿਹਾ ਮਾਰ ਮਾਰੀ, ਇਹੋ ਜਿਹਾ ਹਮਲਾ ਕੀਤਾ ਕਿ ਸਾਡੇ ਸੂਰਮਿਆਂ ਦੀਆਂ ਸੁਤਾ ਸਤੇ ਸੁਧਾ ਭੁੱਲ ਗਈਆਂ ਸਨ, ਸਾਡੇ ਸਿਪਾਹੀਆਂ ਦੀ ਹੋਸ਼ ਭੁੱਲ ਗਈ ਸੀ, ਇਹੋ ਜਿਹਾ ਜੰਗ ਹੋਇਆ।
ਗੁਰ ਪਤ ਬਚੇ ਮਰੇ ਬੋ ਅਮਰੇ।
ਪਰ ਗੁਰੂ ਦੇ ਜਿਹੜੇ ਸੂਰਮੇ ਨੇ ਉਹ ਬਚ ਗਏ। ਕੱਲ ਤਾਂ ਇੱਕ ਵੀ ਸੂਰਮਾ ਨੀ ਉਹਨਾਂ ਦਾ ਮਾਰ ਸਕੇ ਅਸੀਂ, ਉਹਨਾਂ ਦੇ ਸੂਰਮੇ ਬਚ ਗਏ ਤੇ ਸਾਡੇ ਹਜ਼ਾਰਾਂ ਦੀ ਗਿਣਤੀ ਵਿਚ ਸੂਰਮੇ ਮਾਰੇ ਗਏ।
ਜਾਨ ਲਈ ਤਬ ਹਿੱਤਾ।
ਕੱਲ ਨੂੰ ਤਾਂ ਚਲੋ ਆਪਣੀ ਸਮਝ ਵਿਚ ਆਉਂਦਾ ਸੀ ਕਾਰਨ ਕਿ ਜਿਹੜੇ ਸਿੰਘ ਨੇ ਉਹ ਮੋਰਚਿਆਂ ਵਿਚ ਲੜ ਰਹੇ ਨੇ ਤੇ ਸਾਡੇ ਸਿਪਾਹੀ ਮੈਦਾਨ ਚ ਖਲੋ ਕੇ ਲੜ ਰਹੇ ਸਨ, ਇਸ ਕਰਕੇ ਨੁਕਸਾਨ ਹੋਇਆ, ਇਸ ਕਰਕੇ ਕੱਲ ਦੀ ਜੰਗ ਵਿਚ ਸਾਡੀ ਹਾਰ ਹੋਈ ਹੈ। ਪਰ ਜਿਹੜਾ ਅੱਜ ਜੰਗ ਹੋਇਆ, ਜਿਹੜਾ ਅੱਜ ਆਮੋ ਸਾਹਮਣੇ ਜੰਗ ਹੋਇਆ,
ਅੱਜ ਲੜੇ ਹਮ ਹੈ ਕਰ ਮਾਰੇ,
ਅੱਜ ਤਾਂ ਉਹ ਵੀ ਮੈਦਾਨ ਵਿਚ ਆਏ ਖਲੋਤੇ ਸਨ, ਅੱਜ ਉਹਨਾਂ ਨੇ ਮੋਰਚਿਆਂ ਦਾ ਆਸਰਾ ਨਹੀਂ ਲਿਆ, ਅੱਜ ਗੁਰੂ ਜੀ ਆਪ ਸਾਡੇ ਸਾਹਮਣੇ ਆਪਣੀ ਫੌਜ ਲੈ ਕੇ ਆਏ ਔਰ ਸਾਡੇ ਸਾਹਮਣੇ ਮੈਦਾਨ ਵਿਚ ਖਲੋ ਕੇ ਸਾਡੇ ਨਾਲ ਲੜੇ ਹਨ।
ਅਨਕੈ ਸਿੰਘ ਸੁਚੇਤਾ।
ਜਿਹੜੇ ਸਿੰਘ ਨੇ ਉਹ ਸੁਚੇਤ ਹੋ ਕੇ ਬੜੀ ਸਾਵਧਾਨੀ ਦੇ ਨਾਲ ਬੜੇ ਚੁਕੰਨੇ ਹੋ ਕੇ ਸਾਡੇ ਨਾਲ ਲੜੇ ਨੇ, ਅੱਜ ਤਾਂ ਮੈਦਾਨ ਵਿਚ ਲੜੇ ਨੇ, ਅੱਜ ਤਾਂ ਵੀ ਅੱਜ ਵੀ ਹਾਰ ਹੋ ਗਈ, ਅੱਜ ਤਾਂ ਕੋਈ ਕਾਰਨ ਨਹੀਂ ਸਮਝ ਆ ਰਹੀ। ਕੱਲ ਦਾ ਤਾਂ ਚਲੋ ਬਹਾਨਾ ਸੀ ਸਾਡੇ ਕੋਲ ਵੀ ਉਹ ਮੋਰਚਿਆਂ ਚ ਲੜ ਰਹੇ ਸੀ, ਸਾਡੇ ਸਿਪਾਹੀ ਮੈਦਾਨ ਵਿਚ ਸੀ ਤਾਂ ਮਰੇ ਨੇ, ਪਰ ਅੱਜ ਤਾਂ ਬਿਲਕੁਲ ਆਮੋ ਸਾਹਮਣੇ ਸੀ, ਅੱਜ ਉਹਨਾਂ ਨੇ ਮੋਰਚੇ ਨਹੀਂ ਸਨ ਗ੍ਰਹਿਣ ਕੀਤੇ ਹੋਏ, ਅੱਜ ਤਾਂ ਉਹ ਮੈਦਾਨ ਵਿਚ ਆ ਕੇ ਸਾਡੇ ਸਾਹਮਣੇ ਡਟੇ ਹੋਏ ਸਨ।
ਹਮਰੇ ਮਰੇ ਹਜ਼ਾਰੋਂ ਦਿਖਤ।
ਆ ਵੇਖੋ ਸਾਡੇ ਹਜ਼ਾਰਾਂ ਹੀ ਸੂਰਮੇ ਜੰਗ ਦੇ ਮੈਦਾਨ ਚ ਮਰੇ ਹੋਏ ਨਜ਼ਰ ਆ ਰਹੇ ਨੇ।
ਖੇਤ ਸੰਕੀਰਨ ਹੋਵਾ।
ਸਾਰੇ ਜੰਗ ਦਾ ਮੈਦਾਨ ਖੇਤ ਸਾਡੇ ਸੂਰਮਿਆਂ ਦੀਆਂ ਲੋਥਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ, ਸਾਡੇ ਹੀ ਸੂਰਮਿਆਂ ਦੀਆਂ ਲਾਸ਼ਾਂ ਨਜ਼ਰ ਆਉਂਦੀਆਂ ਹਨ।
ਗੁਰ ਕੋ ਪਤ ਕਾਇਲ ਪਾਕੋ ਨੈ,
ਪਰ ਵੇਖੋ ਗੁਰੂ ਦਾ ਕੋਈ ਸੂਰਮਾ ਹਾਲੇ ਵੀ ਸਾਡੇ ਸਾਹਮਣੇ ਕੋਈ ਕਾਇਲ ਹੋਇਆ ਨਜ਼ਰ ਨਹੀਂ ਆਉਂਦਾ। ਓਦਾਂ ਕੋਈ ਹੋਇਆ ਹੋਵੇ ਤਾਂ ਪਤਾ ਨਹੀਂ, ਪਰ ਉਹਨਾਂ ਦਾ ਕੋਈ ਕਾਇਲ ਜ਼ਖਮੀ ਸੂਰਮਾ ਵੀ ਸਾਡੇ ਕੋਲ ਨਜ਼ਰ ਨਹੀਂ ਆਉਂਦਾ।
ਮਰੇ ਉਹਨਾਂ ਰਨ ਮੈਂ ਜੋਵਾ,
ਨਾ ਹੀ ਉਹਨਾਂ ਦਾ ਕੋਈ ਸੂਰਮਾ ਮਰਿਆ ਹੋਇਆ ਨਜ਼ਰ ਆਉਂਦਾ। ਵੀ ਉਹਨਾਂ ਦਾ ਕੋਈ ਸੂਰਮਾ ਜੰਗ ਦੇ ਮੈਦਾਨ ਚ ਮਰਿਆ ਹੋਵੇ, ਸਾਡਿਆਂ ਮਰਿਆਂ ਦੀਆਂ ਵੇਖੋ ਲਾਸ਼ਾਂ ਕਿਵੇਂ ਖਿੰਡੀਆਂ, ਢੇਰਾਂ ਦੇ ਢੇਰ ਲੱਗੇ ਪਏ ਨੇ, ਸਾਰਾ ਮੈਦਾਨ ਭਰਿਆ ਪਿਆ। ਪਰ ਉਧਰ ਗੁਰੂ ਜੀ ਦੇ ਵੱਲੋਂ ਜਿਹੜੇ ਸੂਰਮੇ ਲੜ ਰਹੇ ਸਨ, ਉਹਨਾਂ ਦਾ ਇੱਕ ਵੀ ਸੂਰਮਾ ਜੰਗ ਦੇ ਮੈਦਾਨ ਵਿਚ ਮਰਿਆ ਹੋਇਆ ਨਜ਼ਰ ਨਹੀਂ ਆਉਂਦਾ।
ਭੀਮ ਚੰਦ ਤੇ ਆਦਿਕ ਰਾਜੇ,
ਰਾਜਾ ਭੀਮ ਚੰਦ ਤੇ ਹੋਰ ਵੀ ਜਿਹੜੇ ਪਹਾੜੀ ਰਾਜੇ ਸਨ,
ਹੱਥ ਬੰਦ ਕਰ ਭਾਕੇ।
ਜਦੋਂ ਸੂਬੇ ਨੇ ਗੱਲ ਕਹੀ ਨਾ, ਉਹ ਪਹਾੜੀ ਰਾਜੇ ਰਾਜਾ ਭੀਮ ਚੰਦ ਦੋਏ ਹੱਥ ਜੋੜ ਕੇ ਸੂਬੇਦਾਰ ਨੂੰ ਕਹਿਣ ਲੱਗੇ, ਸੂਬੇ ਲਾਹੌਰ ਨੂੰ ਔਰ ਸੂਬੇ ਸਰਹੰਦ ਨੂੰ ਕਹਿਣ ਲੱਗੇ,
ਹੱਥ ਲੜਨ ਕੀ ਐਸੀ ਜਾਣਤ।
ਕਹਿਣ ਲੱਗੇ ਜੀ, ਉਹ ਤਾਂ ਲੜਨ ਦੀ ਇਹੋ ਜੀ ਘਾਤ ਜਾਣਦੇ ਹਨ,
ਦਰਾਸ ਨਾ ਮਨ ਮੈਂ ਰੱਖੇ।
ਸਾਡਾ ਰੰਚਕ ਭਰ ਵੀ ਆਪਣੇ ਮਨ ਚ ਡਰ ਨੀ ਰੱਖਦੇ, ਲੜਨ ਦਾ ਇਹੋ ਜਿਹਾ ਉਹ ਦਾ ਪੇਚ ਪਤਾ ਨੀ ਕਿੱਥੋਂ ਸਿੱਖੇ ਨੇ ਲੜਾਈ ਦੇ, ਇਹੋ ਜੇ ਡੂੰਘੇ ਦਾ ਪੇਜ ਨੇ ਉਹਨਾਂ ਦੇ ਲੜਨ ਦੇ ਘਾਤ ਇਹੋ ਜੇ ਨੇ, ਇਹੋ ਜੇ ਬਲ ਨਾਲ ਲੜਦੇ ਨੇ ਕਿ ਅਸੀਂ ਤਾਂ ਰੰਚਕ ਭਰ ਵੀ ਉਹੋ ਜਿਹੀ ਲੜਾਈ ਨਹੀਂ ਕਰ ਸਕਦੇ ਜਿਹੋ ਜਿਹੀ ਉਹ ਲੜਾਈ ਕਰਦੇ ਨੇ, ਜਿਵੇਂ ਉਹ ਲੜਦੇ ਨੇ। ਔਰ ਇੰਨਾ ਲੜਦੇ ਨੇ, ਖੂਬ ਲੜਦੇ ਨੇ, ਤੇ ਲੜਦਿਆਂ ਹੋਇਆ ਆਪਣੇ ਮਨ ਵਿਚ ਥੋੜਾ ਜਿੰਨਾ ਵੀ ਰੰਚਕ ਭਰ ਵੀ ਡਰ ਨਹੀਂ ਮੰਨਦੇ।
ਇੱਕ ਵਾਰੀ ਹਿਲ ਘਲ ਕਰ,
ਇੱਕੋ ਵਾਰੀ ਹੱਲਾ ਘਲ ਕਰਕੇ
ਕਰਤਵਾਰ ਮਿਲ ਸਾਰੇ,
ਸਾਰੇ ਮਿਲ ਕੇ ਹਮਲਾ ਕਰਦੇ ਨੇ, ਇੱਕੋ ਵਾਰੀ ਇਕੱਠੇ ਹੋ ਕੇ ਇਹੋ ਜਿਹਾ ਹਮਲਾ ਕਰਦੇ ਨੇ ਕਿ ਉਹਨਾਂ ਦੇ ਸੈਂਕੜੇ ਸਾਡੇ ਲੱਖਾਂ, ਉਹਨਾਂ ਦੇ ਸੈਂਕੜੇ ਸੂਰਮੇ ਵੀ ਸਾਡੇ ਲੱਖਾਂ ਸੂਰਮਿਆਂ ਤੇ ਭਾਰੂ ਪੈਂਦੇ ਨੇ।
ਬੰਦ ਟੋਲ ਕਰ ਘਾਤ ਦੱਸਿਆ,
ਔਰ ਫਿਰ ਇਕਦਮ ਹੀ ਟੋਲ ਬੰਨ ਕੇ ਮਾਰ ਕੇ ਸਾਡੇ ਬੰਦਿਆਂ ਨੂੰ ਪਿੱਛੇ ਹਟ ਜਾਂਦੇ ਨੇ। ਪਹਿਲਾਂ ਤਾਂ ਇਕਦਮ ਹੀ ਹੱਲਾ ਕਰਦੇ ਨੇ ਮਾਰਨ ਵਾਸਤੇ, ਜਦੋਂ ਸਾਡੇ ਬਹੁਤਿਆਂ ਨੂੰ ਮਾਰ ਸੁੱਟਦੇ ਨੇ ਸੂਰਮਿਆਂ ਨੂੰ, ਫਿਰ ਹੱਲਾ ਕਰਕੇ ਇਕਦਮ ਪਿੱਛੇ ਹਟ ਜਾਂਦੇ ਨੇ, ਮੁੜ ਜਾਂਦੇ ਹਨ।
ਉਸ ਨਾ ਕਿਨ ਨਿਰਵਾਰੇ,
ਉਹ ਸਾਡੇ ਕੋਲੋਂ ਕਿਸੇ ਤਰੀਕੇ ਨਿਰਵਾਰੇ ਨਹੀਂ ਜਾਣੇ, ਸਾਡੇ ਕੋਲੋਂ ਕਿਸੇ ਤਰੀਕੇ ਇਸ ਤਰੀਕਿਆਂ ਨਾਲ ਕਾਬੂ ਦੀ ਆਉਣੇ।
ਅੱਗੇ ਲੜੇ ਕੇਰ ਹਮਲੀਨਤ,
ਅੱਗੇ ਵੀ ਅਸੀਂ ਇਨ੍ਹਾਂ ਨਾਲ ਲੜੇ ਸੀ। ਭੀਮ ਚੰਦ ਕਹਿੰਦਾ ਅੱਜ ਪਹਿਲਾ ਜੰਗ ਨਹੀਂ ਸੀ ਅਸੀਂ ਇਨ੍ਹਾਂ ਨਾਲ ਲੜ ਰਹੇ, ਪਹਿਲਾਂ ਵੀ ਇਨ੍ਹਾਂ ਨਾਲ ਲੜੇ ਆ, ਅੱਗੇ ਵੀ ਅਸੀਂ ਇਨ੍ਹਾਂ ਨਾਲ ਲੜੇ ਸੀ, ਉਦੋਂ ਆ ਵਜ਼ੀਰ ਖਾਂ ਵੀ ਆਇਆ ਸੀ ਸਾਡੇ ਨਾਲ ਸੂਬਾ ਸਰਹੰਦ ਲੜਨ ਵਾਸਤੇ,
ਸੰਗ ਵਜ਼ੀਰ ਪਛਾਨਾ,
ਇਹ ਵਜ਼ੀਰ ਖਾਂ ਸਾਡੇ ਨਾਲ ਸੀ, ਅਸੀਂ ਇਨ੍ਹਾਂ ਨੂੰ ਘੇਰਾ ਪਾ ਲਿਆ ਸੀ ਚਾਰੇ ਪਾਸਿਓਂ, ਆਨੰਦਪੁਰ ਸਾਹਿਬ ਦੇ ਚਾਰੇ ਪਾਸਿਓਂ ਇਨ੍ਹਾਂ ਨੂੰ ਘੇਰਾ ਪਾ ਲਿਆ ਸੀ।
ਨੀਠ ਨੀਠ ਕਰ ਗਮਨਿਓ ਬਚ ਕੇ,
ਉਦੋਂ ਸਾਡੇ ਘੇਰੇ ਦੇ ਵਿੱਚੋਂ ਸਹਿਜੇ ਸਹਿਜੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੂਰਮਿਆਂ ਸਿੰਘਾਂ ਸਮੇਤ ਨਿਕਲ ਗਏ ਸਨ, ਆਨੰਦਪੁਰ ਸਾਹਿਬ ਛੱਡ ਕੇ ਦਰਿਆ ਪਾਰ ਕਰਕੇ ਚਲੇ ਗਏ ਸਨ,
ਮੈਦਾਨਾ
ਔਰ ਬਾਹਰ ਦੂਰ ਚਲੇ ਗਏ ਸਨ, ਮੈਦਾਨ ਦੇ ਵਿਚ ਅਸੀਂ ਇਨ੍ਹਾਂ ਨੂੰ ਰੋਕ ਲਿਆ ਸੀ।
ਅਬ ਤੁਮ ਚੜੋ ਨਾ ਲੜਬੇ ਕਾਰਨ ਰਾਖੋ ਚੌਂਦ ਚਿਡੇਰੇ।
ਭੀਮ ਚੰਦ ਕਹਿੰਦਾ ਮੈਂ ਸਲਾਹ ਦਿਆਂ ਤਾਂ ਇਹ ਸਲਾਹ ਹੈ ਕਿ ਤੁਸੀਂ ਲੜਾਈ ਕਰਨ ਵਾਸਤੇ ਨਾ ਚੜੋ, ਜਿਵੇਂ ਦੋ ਦਿਨਾਂ ਤੋਂ ਚੜਾਈ ਕਰ ਰਹੇ ਹੋ ਏਦਾਂ ਚੜਾਈ ਨਾ ਕਰੋ, ਏਦਾਂ ਚੜਾਈ ਕਰੋਗੇ ਦੋ ਦਿਨਾਂ ਵਿਚ ਤੁਹਾਡੇ ਹਜ਼ਾਰਾਂ ਬੰਦੇ ਮਰ ਗਏ ਨੇ, ਰੋਜ਼ ਇਸੇ ਤਰ੍ਹਾਂ ਬੰਦੇ ਮਰਨ ਲੱਗੇ ਤੇ ਤੁਹਾਡੀ ਸਾਰੀ ਫੌਜ ਹੌਲੇ ਹੌਲੇ ਨਿਪਟ ਜਾਣੀ, ਤੁਸੀਂ ਇਕੱਲਿਆਂ ਨੇ ਰਹਿ ਜਾਣਾ ਲੜਨ ਵੇਲੇ। ਇਸ ਕਰਕੇ ਮੇਰੀ ਸਲਾਹ ਤਾਂ ਇਹ ਹੈ ਕਿ ਤੁਸੀਂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾਬੰਦੀ ਕਰ ਲਓ, ਲੜਾਈ ਨਾ ਕਰੋ, ਬਸ ਚਾਰੇ ਪਾਸੇ ਘੇਰਾਬੰਦੀ ਕਰਕੇ ਚੌਂਕੀਆਂ ਪਾ ਕੇ ਛਾਵਣੀਆਂ ਪਾ ਕੇ ਬੈਠ ਜਾਓ,
ਕੱਚੂ ਪ੍ਰਵੇਸ਼ ਅੰਤਰ,
ਬਾਹਰ ਦਾ ਕੋਈ ਵੀ ਸਮਾਨ ਅੰਦਰ ਪ੍ਰਵੇਸ਼ ਨਾ ਹੋਣ ਦਿਓ, ਬਾਹਰੋਂ ਕੋਈ ਵੀ ਰਸਤ ਬਸਤ, ਇਥੋਂ ਤੱਕ ਵੀ ਕੋਈ ਸਿਪਾਹੀ ਆਵੇ ਕੋਈ ਬੰਦਾ ਆਵੇ ਉਹਨੂੰ ਅੰਦਰ ਨਹੀਂ ਪ੍ਰਵੇਸ਼ ਹੋਣ ਦੇਣਾ, ਉਹਨੂੰ ਆਨੰਦਪੁਰ ਸਾਹਿਬ ਦੇ ਅੰਦਰ ਨਹੀਂ ਜਾਣ ਦੇਣਾ।
ਇਸ ਪ੍ਰਕਾਰ ਲਿਓ ਘੇਰੇ,
ਇਸ ਤਰੀਕੇ ਨਾਲ ਘੇਰਾ ਪਾਓ, ਘੇਰਾ ਬੰਦੀ ਕਰੋ ਵੀ ਰਸਤ ਬਸਤ ਵੀ ਜਾਣੀ ਰੋਕ ਦਿਓ ਅੰਦਰ, ਨਾ ਅੰਨ ਦਾ ਦਾਣਾ ਜਾਵੇ, ਨਾ ਘੋੜਿਆਂ ਵਾਸਤੇ ਕੋਈ ਘਾਹ ਪੱਠਾ ਜਾਵੇ, ਇਸ ਤਰੀਕੇ ਨਾਲ ਚਾਰੇ ਪਾਸਿਓ ਘੇਰਾ ਬੰਦੀ ਕਰ ਲਈ ਜਾਵੇ।
ਦੁਰਗ ਮਜਾਰ ਖਰਚ ਬੇਕਾਰ ਸਮਾਨ ਵਸਤ ਕਾਏ,
ਕਹਿਣ ਲੱਗੇ ਜੇ ਆਪਾਂ ਚਾਰੇ ਪਾਸਿਓ ਘੇਰਾ ਪਾ ਲਵਾਂਗੇ ਤੇ ਗੁਰੂ ਜੀ ਕੋਲ ਅੰਦਰ ਕਿਲੇ ਵਿਚ ਕਿੰਨਾ ਕੁ ਸਮਾਨ ਹੋਣਾ ਖਰਚਣ ਵਾਸਤੇ, ਕਿੰਨੇ ਕੁ ਦਿਨ ਕੱਢਣਗੇ, 2 ਦਿਨ, 10 ਦਿਨ, 20 ਦਿਨ, ਮਹੀਨਾ, ਆਖਿਰਕਾਰ ਜਿਹੜਾ ਜਮ੍ਹਾਂ ਕੀਤਾ ਹੋਇਆ ਸਮਾਨ ਹੋਵੇਗਾ ਉਹ ਖਤਮ ਹੋਏਗਾ ਹੀ ਨਾ। ਛੋਟੇ ਛੋਟੇ ਕਿਲੇ ਨੇ ਇਹਨਾਂ ਵਿਚ ਕਿੰਨਾ ਕੁ ਸਮਾਨ ਇਕੱਠਾ ਕਰਕੇ ਰੱਖਿਆ ਹੋਣਾ, ਉਹ ਸਾਰਾ ਸਮਾਨ ਹੌਲੇ ਹੌਲੇ ਇਹਨਾਂ ਦਾ ਖਤਮ ਹੋ ਜਾਏਗਾ, ਜਿੰਨੀਆਂ ਰਸਤਾਂ ਬਸਤਾਂ ਨੇ ਉਹ ਖਤਮ ਹੋ ਜਾਣਗੀਆਂ।
ਕ੍ਰਿਤ ਸਨੇ ਅੰਨ ਬੋ ਨਾਇਨ,
ਇਹਨਾਂ ਕੋਲ ਕੋਈ ਬਹੁਤਾ ਘਿਓ ਤੇਲ ਅੰਨ ਕੋਈ ਜ਼ਿਆਦਾ ਥੋੜੀ ਹੋਣਾ ਅੰਦਰ ਰੱਖਿਆ ਹੋਇਆ, ਥੋੜਾ ਬਹੁਤਾ ਅੰਨ ਰਸਤਾਂ ਬਸਤਾਂ ਹੋਣਗੀਆਂ, ਥੋੜਾ ਬਹੁਤਾ ਤੇਲ ਘਿਓ ਖੰਡ ਹੋਵੇਗੀ।
ਮੈਂ ਬਰੂਦ ਸਮਝਾਏ,
ਇਹਨਾਂ ਕੋਲ ਬਰੂਦ ਵੀ ਕੋਈ ਬਹੁਤਾ ਨਹੀਂ ਹੈ। ਬਰੂਦ ਹੁਣ ਤੁਸੀਂ ਲੱਖਾਂ ਦੇ ਹਿਸਾਬ ਨਾਲ ਕਿੰਨਾ ਕੁ ਬਰੂਦ ਹੋਵੇਗਾ ਉਹਨਾਂ ਦੇ ਕੋਲ ਅੰਦਰ, ਬਾਰੂਦ ਵੀ ਇਹਨਾਂ ਦੇ ਕੋਲ ਥੋੜਾ ਹੀ ਹੋਵੇਗਾ।
ਗੁਲਕਾ ਆਦ ਵਸਤਰ ਵਸ ਸਗਰੇ,
ਜਿਹੜੀਆਂ ਗੋਲੀਆਂ ਨੇ ਤੀਰ ਨੇ ਇਹਨਾਂ ਦੇ ਕੋਲ ਉਹ ਵੀ ਥੋੜੇ ਹੋਣਗੇ, ਹੌਲੇ ਹੌਲੇ ਉਹ ਵੀ ਖਤਮ ਹੁੰਦੇ ਚਲੇ ਜਾਣਗੇ, ਤੀਰ ਖਤਮ ਹੋ ਜਾਣਗੇ, ਗੋਲੀਆਂ ਖਤਮ ਹੋ ਜਾਣਗੀਆਂ, ਇਹਨਾਂ ਦਾ ਬਰੂਦ ਖਤਮ ਹੋ ਜਾਏਗਾ। ਜਦੋਂ ਬਾਹਰੋਂ ਆਪਾਂ ਕੋਈ ਚੀਜ਼ ਅੰਦਰ ਜਾਣ ਹੀ ਨਹੀਂ ਦੇਣੀ ਤੇ ਅੰਦਰੋਂ ਇਹ ਚੀਜ਼ਾਂ ਕਿੱਥੋਂ ਪੈਦਾ ਕਰਨਗੇ, ਹੌਲੇ ਹੌਲੇ ਜਿਹੜੀਆਂ ਚੀਜ਼ਾਂ ਇਹਨਾਂ ਕੋਲ ਹਨ, ਜੰਗੀ ਸਮਾਨ ਹੈ, ਬਰੂਦ ਹੈ, ਗੋਲੀਆਂ ਨੇ, ਸਿੱਕਾ ਹੈ, ਉਹ ਹੌਲੇ ਹੌਲੇ ਇਹਨਾਂ ਕੋਲ ਖਤਮ ਹੁੰਦਾ ਚਲਾ ਜਾਏਗਾ।
ਪਾਏ ਨਾ ਜਬ ਨਿਕਸੇ ਹੈ,
ਜਦੋਂ ਕੁਝ ਬਾਹਰ ਨਿਕਲਣਗੇ ਹੀ ਨਹੀਂ ਤੇ ਕੁਝ ਮਿਲੇਗਾ ਹੀ ਨਹੀਂ, ਇਹਨਾਂ ਨੂੰ ਪ੍ਰਾਪਤ ਹੀ ਨਹੀਂ ਹੋਵੇਗਾ।
ਪ੍ਰੋਗਰਾਮ ਤੇ ਮਨਾ ਕਰੋ ਸਭ ਕੋਈ ਨਾ ਕਿਨੂੰ ਦੇ,
ਔਰ ਜਿਹੜੇ ਨੇੜੇ ਤੇੜੇ ਪਿੰਡ ਨੇ ਗ੍ਰਾਮ ਨੇ ਉਹਨਾਂ ਸਾਰਿਆਂ ਵਿਚ ਆਪਣਾ ਸੁਨੇਹਾ ਭੇਜ ਦਿਓ ਕਿ ਕਿਸੇ ਨੇ ਕੋਈ ਰਸਤ ਬਸਤ ਗੁਰੂ ਜੀ ਦੇ ਸਿੱਖਾਂ ਨੂੰ ਨਹੀਂ ਦੇਣੀ। ਸਾਰਿਆਂ ਪਿੰਡਾਂ ਵਾਲਿਆਂ ਨੂੰ ਵਰਜ ਦਿਓ ਕਿ ਜੇ ਉਹ ਕੋਈ ਰਸਤ ਬਸਤ ਭੇਜਦੇ ਨੇ ਤਾਂ ਉਹ ਪਿੰਡ ਤਬਾਹ ਕਰ ਦਿੱਤਾ ਜਾਏਗਾ, ਉਹ ਪਿੰਡ ਉਜਾੜ ਦਿੱਤਾ ਜਾਏਗਾ ਜੇ ਕਿਸੇ ਪਿੰਡ ਵਾਲੇ ਨੇ ਗੁਰੂ ਜੀ ਦੀ ਮਦਦ ਕੀਤੀ। ਕਹਿੰਦਾ ਜਿੰਨੇ ਨੇੜੇ ਤੇੜੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਵੀ ਵਰਜ ਦਿੱਤਾ ਜਾਵੇ, ਰੋਕ ਦਿੱਤਾ ਜਾਵੇ ਕਿ ਉਹ ਵੀ ਕਿਸੇ ਪ੍ਰਕਾਰ ਦੀ ਜਿਹੜੀ ਮਾਲੀ ਮਦਦ ਹੈ ਉਹ ਗੁਰੂ ਤੇ ਗੁਰੂ ਦੇ ਸਿੰਘਾਂ ਦੀ ਨਾ ਕਰਨ।
ਦਿਨ ਅਲਪਨ ਮੈਂ ਹੋਏ ਲਚਾਰ,
ਏਦਾਂ ਥੋੜੇ ਦਿਨਾਂ ਵਿਚ ਹੀ ਭੁੱਖ ਦੇ ਨਾਲ ਮਰੇ, ਜਦੋਂ ਭੁੱਖ ਲੱਗੇਗੀ ਕੁਝ ਖਾਣ ਨੂੰ ਨਾ ਹੋਵੇਗਾ, ਉਧਰ ਪਸ਼ੂ ਇਹਨਾਂ ਦੇ ਘੋੜੇ ਜਿਹੜੇ ਨੇ ਭੁੱਖ ਨਾਲ ਮਰਨਗੇ ਅੰਦਰ, ਤੇ ਥੋੜੇ ਦਿਨਾਂ ਦੇ ਵਿਚ ਹੀ ਇਹ ਲਾਚਾਰ ਹੋ ਜਾਣਗੇ, ਥੋੜੇ ਦਿਨਾਂ ਵਿਚ ਹੀ ਮਜਬੂਰ ਹੋ ਜਾਣਗੇ ਕਿਲਾ ਛੱਡਣ ਵਾਸਤੇ।
ਮਿਲੇ ਗੁਰੂ ਤਵ ਅੱਗੇ ਆਪੇ,
ਫਿਰ ਗੁਰੂ ਜੀ ਨੂੰ ਆਖਿਰਕਾਰ ਆਪਣੇ ਹਥਿਆਰ ਸੁੱਟ ਕੇ ਸਾਡੇ ਅੱਗੇ ਆ ਕੇ ਝੁਕਣਾ ਹੀ ਪਵੇਗਾ, ਸਾਨੂੰ ਆ ਕੇ ਉਹਨਾਂ ਨੂੰ ਮਿਲਣਾ ਹੀ ਪਵੇਗਾ ਜੇ ਆਪਾਂ ਇਸ ਤਰੀਕੇ ਨਾਲ ਚੱਲਾਂਗੇ।
ਜਿਮ ਬਾਛੋ ਸਿਮ ਕਰੋ ਤਬੈ ਮਿਲ ਤੁਮਰੇ ਮੈਂ ਪ੍ਰਤਾਪੇ,
ਕਹਿਣ ਲੱਗੇ ਅੱਗੇ ਜਿਵੇਂ ਤੁਸੀਂ ਚਾਹੋਗੇ ਫਿਰ ਉਸੇ ਤਰ੍ਹਾਂ ਕਰਿਆ ਜੇ। ਜਦੋਂ ਗੁਰੂ ਜੀ ਮਜਬੂਰ ਹੋ ਕੇ ਬਾਹਰ ਆਉਣਗੇ ਲਾਚਾਰ ਹੋ ਕੇ, ਤੇ ਫਿਰ ਅੱਗੇ ਤੁਹਾਡੀ ਮਰਜ਼ੀ ਚੱਲੇਗੀ, ਤੁਸੀਂ ਚਾਹੇ ਉਹਨਾਂ ਨੂੰ ਗ੍ਰਿਫ਼ਤਾਰ ਕਰੋ ਚਾਹੇ ਉਹਨਾਂ ਨੂੰ ਮਾਰ ਮੁਕਾਓ, ਇਹ ਫਿਰ ਤੁਹਾਡੀ ਮਰਜ਼ੀ ਹੋਵੇਗੀ।
ਸਗਰੇ ਮੁਲਕਨ ਕੇ ਤੁਮ ਮਾਲਕ,
ਤੁਸੀਂ ਸਾਰੇ ਮੁਲਕਾਂ ਦੇ ਮਾਲਕ ਹੋ ਸੂਬਾ ਸਰਹੰਦ ਜੀ, ਇਹ ਸੂਬਾ ਲਾਹੌਰ ਸਾਰੇ ਮੁਲਕ ਦੇ ਤੁਸੀਂ ਮਾਲਕ ਹੋ, ਇਹ ਸਾਰਾ ਮੁਲਕ ਤੁਹਾਡੇ ਤਾਲਕ ਹੈ, ਤੁਹਾਡੇ ਅਧੀਨ ਹੈ।
ਹੁਣ ਅਰੇ ਬਲਧਾਰੀ,
ਕਿਹੜਾ ਹੈ ਐਸਾ ਜਿਹੜਾ ਤੁਹਾਡੇ ਨਾਲ ਬਲ ਧਾਰਨ ਕਰਕੇ ਤੁਹਾਡੇ ਅੱਗੇ ਅੜ ਸਕੇ? ਭੀਮ ਚੰਦ ਏਦਾਂ ਵਡਿਆਈ ਵੀ ਕਰਦਾ ਉਹਨਾਂ ਦੀ, ਕਿਉਂਕਿ ਹੌਸਲਾ ਵੀ ਦੇ ਰਿਹਾ ਲੜਨ ਵਾਸਤੇ। ਕਹਿੰਦਾ ਕੌਣ ਹੈ ਜਿਹੜਾ ਤੁਹਾਡੇ ਅੱਗੇ ਬਲ ਧਾਰਨ ਕਰਕੇ ਤੁਹਾਡੇ ਨਾਲ ਲੜ ਸਕੇ?
ਮਹਾਮਵਾਸੀ ਜ਼ੇਰ ਕਰੇ ਸਭ,
ਜਿਹੜੇ ਬੜੇ ਬੜੇ ਵੱਡੇ ਆਕੀ ਸਨ, ਮਵਾਸੀ ਸਨ, ਉਹਨਾਂ ਨੂੰ ਤੁਸੀਂ ਆਪਣੇ ਜ਼ੇਰ ਕਰ ਲਿਆ, ਉਹਨਾਂ ਨੂੰ ਤੁਸੀਂ ਆਪਣੇ ਅਧੀਨ ਕਰਕੇ ਜਿੱਤ ਲਿਆ ਹੈ।
ਕਿਆ ਗੁਰ ਬਾਤ ਵਿਚਾਰੇ,
ਗੁਰੂ ਜੀ ਭਲਾ ਕੀ ਨੇ ਤੁਹਾਡੇ ਸਾਹਮਣੇ, ਤੁਸੀਂ ਤਾਂ ਵੱਡੇ ਵੱਡੇ ਰਾਜੇ ਮੀਏ ਨਹੀਂ ਛੱਡੇ, ਵੱਡੇ ਵੱਡੇ ਜਿਹੜੇ ਮਹਾਨ ਆਪਣੇ ਆਪ ਨੂੰ ਚੱਕਰਵਰਤੀ ਰਾਜੇ ਕਹਾਉਂਦੇ, ਤੁਸੀਂ ਉਹ ਜਿੱਤ ਲਏ, ਇਹ ਗੁਰੂ ਜੀ ਭਲਾ ਤੁਹਾਡੇ ਸਾਹਮਣੇ ਕੀ ਨੇ, ਇਹਨਾਂ ਨੂੰ ਤੁਸੀਂ ਕੀ ਸਮਝੋਗੇ?
ਇਮ ਗਿਰ ਪਤਨ ਪਨਿਓ ਸੁਨ ਦੋਨੋ ਗੁਰ ਹਿਦੇ ਮੈਦ ਬਿਸਮਾਏ।
ਇਹ ਜਦੋਂ ਗੱਲਾਂ ਪਹਾੜੀ ਰਾਜਿਆਂ ਦੀਆਂ ਦੋਹਾਂ ਨੇ ਸੁਣੀਆਂ, ਸੂਬਿਆਂ ਨੇ ਸੁਣ ਕੇ ਇੱਕ ਵਾਰੀ ਤਾਂ ਹੈਰਾਨ ਵੀ ਹੋਏ, ਇੱਕ ਵਾਰੀ ਸੁਣ ਕੇ ਫਿਰ ਖੁਸ਼ ਵੀ ਹੋਏ, ਤੇ ਮਨ ਦੇ ਵਿੱਚ ਸੋਚਦੇ ਨੇ ਵੀ ਸਾਡੀ ਮਨ ਭਾਉਂਦੀ ਹੋਵੇਗੀ।
ਪੁਰਖ ਪ੍ਰਤਾਪਵੰਤ ਮਨ ਜਾਣਿਓ ਚਲੀ ਸਮਤ ਨੈ ਕਾਏ।
ਇਹ ਜਾਣ ਲਿਆ ਕਿ ਸਤਿਗੁਰੂ ਜੀ ਮਹਾਨ ਪ੍ਰਤਾਪੀ ਪੁਰਖ ਨੇ, ਪਰ ਫਿਰ ਵੀ ਇਹਨਾਂ ਦੀ ਮਤ ਉਸ ਪਾਸੇ ਨਹੀਂ ਚੱਲੀ। ਦੋ ਦਿਨਾਂ ਦੇ ਜੰਗ ਦੇ ਵਿੱਚ ਗੁਰੂ ਸਾਹਿਬ ਦੀ ਜ਼ਾਹਰ ਕਲਾ, ਪ੍ਰਤੱਖ ਕਲਾ ਵੇਖ ਵੀ ਚੁੱਕੇ ਨੇ ਵੀ ਮਹਾਨ ਪ੍ਰਤਾਪੀ ਪੁਰਖ ਨੇ, ਪਰ ਫਿਰ ਵੀ ਇਹਨਾਂ ਦੀ ਮਤ ਦੇ ਉੱਤੇ ਪੜਦਾ ਪਿਆ ਹੋਇਆ, ਇਹਨਾਂ ਦੀ ਸੋਚ ਤੇ ਅਕਲ ਦੇ ਉੱਤੇ ਪੜਦਾ ਪਿਆ ਹੋਇਆ, ਇਹਨਾਂ ਨੂੰ ਕੁਝ ਸਮਝ ਨਹੀਂ ਆਈ।
ਸੁਭਤ ਜਸਾ ਸੁਖ ਦੋ ਤਰਾਸ ਕਰ।
ਇਹਨਾਂ ਨੇ ਰਾਤ ਦਾ ਸਮਾਂ ਸੀ, ਆਪੋ ਆਪਣੇ ਆਸਣਾਂ ਦੇ ਉੱਤੇ ਸੌ ਗਏ ਨੇ, ਪਰ ਮਨ ਦੇ ਵਿੱਚ ਇਹਨਾਂ ਦੇ ਡਰ ਵੀ ਹੈ, ਹਿਰਦੇ ਦੇ ਵਿੱਚ ਇਹਨਾਂ ਦੇ ਭਾਰੀ ਤਰਾਸ ਤੇ ਭੈ ਵੀ ਹੈ।
ਗੁਰ ਕੇ ਵੀਰ ਨਾਮ ਹੈ।
ਇਹ ਡਰ ਹੈ ਕਿਤੇ ਗੁਰੂ ਦੇ ਸੂਰਮੇ ਸਾਡੇ ਤੇ ਹਮਲਾ ਨਾ ਕਰ ਦੇਣ। ਇੰਨਾ ਜ਼ਿਆਦਾ ਡਰੇ ਹੋਏ ਸੀ ਵੀ ਹਾਲਾਂਕਿ ਹਜ਼ਾਰਾਂ ਫੌਜਾਂ ਦੇ ਵਿੱਚ ਇਹਨਾਂ ਦਾ ਤੰਬੂ ਹੈ ਜਿੱਥੇ ਆਰਾਮ ਕਰ ਰਹੇ ਨੇ ਰਾਤ ਨੂੰ, ਪਰ ਮਨ ਦੇ ਵਿੱਚ ਡਰ ਹੈ ਕਿ ਕਿਤੇ ਗੁਰੂ ਦੀਆਂ ਫੌਜਾਂ, ਗੁਰੂ ਦੇ ਜਿਹੜੇ ਸੂਰਮੇ ਸਿੰਘ ਨੇ, ਉਹ ਹਮਲਾ ਨਾ ਕਰ ਦੇਣ। ਇੰਨਾ ਜ਼ਿਆਦਾ ਡਰੇ ਹੋਏ ਤੇ ਸਹਿਮੇ ਹੋਏ ਨੇ।
ਲੱਖਾਂ ਲਸ਼ਕਰ ਜਾਗਤ ਆਦੇ।
ਇਹਨਾਂ ਦਾ ਲੱਖਾਂ ਦੀ ਗਿਣਤੀ ਵਿੱਚ ਲਸ਼ਕਰ ਹੈ, ਜਿਨ੍ਹਾਂ ਵਿੱਚੋਂ ਅੱਧਾ ਲਸ਼ਕਰ ਜਿਹੜਾ ਉਹ ਜਾਗਦਾ ਰਿਹਾ।
ਪਰ ਆਦੇ ਸੁਪਤਾਵੇ।
ਔਰ ਜਿਹੜੇ ਅੱਧੇ ਨੇ ਉਹ ਆਰਾਮ ਨਾਲ ਸੋਂਦੇ ਨੇ, ਇੱਦਾਂ ਵਾਰੀ ਵਾਰੀ ਕਰਕੇ ਆਰਾਮ ਕਰਦੇ ਹਨ।
ਇਤ ਸਤਿਗੁਰ ਕਰ ਖਾਨ ਪਾਨ ਕੋ ਸਭ ਕੀ ਸੁਰਤ ਸੰਭਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਰਾਤਰੀ ਸਮੇਂ ਸਭ ਦੀ ਸੁਧ ਸੰਭਾਲੀ, ਸਾਰ ਲਈ ਹੈ, ਸਭ ਨੂੰ ਖਾਣ ਪਾਨ ਲੰਗਰ ਪ੍ਰਸ਼ਾਦਾ ਪਹੁੰਚਦਾ ਕੀਤਾ। ਜਿੱਥੇ ਜਿੱਥੇ ਮੋਰਚਿਆਂ ਚ ਸਿੰਘ ਬੈਠੇ ਸਨ, ਉਹਨਾਂ ਕੋਲ ਲੰਗਰ ਪ੍ਰਸ਼ਾਦਾ ਸਾਰਿਆਂ ਕੋਲ ਪਹੁੰਚਦਾ ਕੀਤਾ ਹੈ।
ਸਾਲ ਪੱਤਰ ਦੇ ਘਾਇਲ ਸਭ ਕੋ।
ਜਿਹੜੇ ਘਾਇਲ ਹੋਏ ਨੇ ਅੱਜ ਦਿਨ ਦੇ ਜੰਗ ਵਿਚ, ਉਹਨਾਂ ਘਾਇਲ ਤੇ ਜ਼ਖਮੀ ਸਿੰਘਾਂ ਨੂੰ ਮਹਾਰਾਜ ਜੀ ਨੇ ਆਪਣੇ ਹੱਥੀ ਸਾਲ ਪੱਤਰ ਬਖਸ਼ੇ ਹਨ।
ਤਦ ਕੀ ਪੀਰ ਨਿਵਾਰੇ।
ਔਰ ਉਸ ਸਾਲ ਪੱਤਰ ਦੇ ਲਾਉਂਦਿਆਂ ਹੀ ਉਹਨਾਂ ਦੇ ਜਿਹੜੀ ਜ਼ਖਮਾਂ ਦੀ ਦਰਦ ਹੈ, ਜ਼ਖਮਾਂ ਦੀ ਪੀੜਾ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਨਿਵਾਰ ਦਿੱਤੀ ਹੈ, ਦੂਰ ਕਰ ਦਿੱਤੀ ਹੈ।
ਜੋ ਮਰ ਗਏ ਕਰੈ ਸਸ ਕਾਰਨ ਮਨ ਬਾਂਚਿਤ ਕੋ ਦੇ ਕੇ।
ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਾਵਨ ਸਰੀਰਾਂ ਨੂੰ, ਜਿੱਥੇ ਅੱਜ ਕੱਲ ਗੁਰਦੁਆਰਾ ਸ਼ਹੀਦੀ ਬਾਗ ਹੈ, ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਦੇ ਥੱਲੜੇ ਪਾਸੇ ਇਹ ਅਸਥਾਨ ਹੈ ਗੁਰਦੁਆਰਾ ਸ਼ਹੀਦੀ ਬਾਗ, ਉਸ ਜਗ੍ਹਾ ਤੇ ਫਿਰ ਉਹਨਾਂ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਜਾਂਦਾ ਸੀ। ਜਿਹੜੇ ਜੰਗ ਚ ਸਿੰਘ ਸ਼ਹੀਦ ਹੁੰਦੇ ਸੀ ਉਹਨਾਂ ਦਾ ਸੰਸਕਾਰ ਉਸ ਜਗ੍ਹਾ ਤੇ ਕੀਤਾ ਜਾਂਦਾ ਸੀ। ਉੱਥੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਵਿਚ ਸਥਾਨ ਬਣਿਆ ਹੋਇਆ। ਸੋ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਸੰਸਕਾਰ ਕੀਤਾ, ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਮਲਮ ਪੱਟੀ ਕੀਤੀ ਹੈ।
ਸ੍ਰੀ ਸਤਿਗੁਰ ਕੇ ਲੋਕਾਂ ਜਨਮ ਮਰਨ ਦੁੱਖ ਖੈ ਕੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਮਨ ਬਾਚਿਤ ਫਲਾਂ ਦੀ ਪ੍ਰਾਪਤੀ ਹੋਈ ਹੈ। ਜਿਹੜੇ ਸਤਿਗੁਰਾਂ ਦੇ ਲੋਕ ਵਿਚ ਪਹੁੰਚੇ ਨੇ, ਪਹੁੰਚੇ ਸ੍ਰੀ ਸਤਿਗੁਰ ਕੇ ਲੋਕ ਹੈ। ਜਿਹੜੇ ਸਤਿਗੁਰਾਂ ਦੇ ਲੋਕ ਵਿਚ ਭਾਵ ਸੱਚਖੰਡ ਵਿਚ ਜਾ ਪਹੁੰਚੇ ਨੇ, ਔਰ ਜਨਮ ਤੇ ਮਰਨ ਦੇ ਦੁੱਖ ਤੋਂ ਰਹਿਤ ਹੋ ਕੇ ਪਰਮ ਪਦਵੀ ਨੂੰ ਉਹਨਾਂ ਸ਼ਹੀਦ ਸਿੰਘਾਂ ਨੇ ਪ੍ਰਾਪਤ ਕੀਤਾ ਹੈ।
ਸੁਭਤ ਜਸਾ ਸੁਖ ਰਾਤ ਬਿਚਾਏ।
ਰਾਤ ਦਾ ਸਮਾਂ ਬੜੇ ਸੁਖ ਦੇ ਨਾਲ ਰਾਤ ਸਾਰੇ ਸਿੰਘਾਂ ਨੇ ਬਤੀਤ ਕੀਤੀ ਹੈ।
ਉੱਠ ਕਰ ਅੰਮ੍ਰਿਤ ਵੇਲੇ।
ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਸਾਰੀਆਂ ਫੌਜਾਂ ਨੇ, ਸਿੰਘਾਂ ਨੇ ਅੰਮ੍ਰਿਤ ਵੇਲਾ ਉੱਠ ਕੇ ਸੰਭਾਲਿਆ ਹੈ।
ਗੁਰਬਾਨੀ ਕੋ ਪਠੈ ਖਾਲਸਾ ਨਾਮ ਵਾਹਿਗੁਰੂ ਲੈ ਲੈ।
ਔਰ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਪਾਠ ਗੁਰੂ ਕੇ ਸਿੰਘ ਕਰਦੇ ਨੇ। ਖਾਲਸਾ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ, کوئی جاپ صاحب پڑھ رہا ہے، کوئی سوئیے گا رہا ہے، کوئی چوپئی صاحب دا پاٹھ کر رہا ہے، کوئی اکال استد، کوئی چنڈی دیوار، کوئی چنڈی چرتر، کوئی چنڈی چرتر دے نال گیان پربودھ دی بانی، اس طرح مہاراج سچی پاتشاہ آد تے دسم دیاں بانیاں گرو کے سنگھ پڑھ رہے نے، تے کئی جڑے بانی نہیں پڑھ سکدے او واہگرو گرمنتر دی سادھنا کر رہے نے، او واہگرو گرمنتر دا جاپ اپنی رسنا نال کر رہے ہاں۔
سوار بابی گاویں،
ایہو جے جنگا یدھاں دے سمے بھی ستگراں دے دربار دی مریادا نہیں بند ہوئی، دربار دی جڑی ستگراں دی مریادا اسی طرح چلدی رہی۔ امرت ویلے دے سمے ربابی سکھ آ گئے، تنہاں نے اپنی رباباں سر کیتیاں نے۔ ویکھو خالسا سنت بھی ہے، خالسا سپاہی بھی ہے، گرو خالسا جی سنت دی گل کریے تے خالسے ورگا سنت شانت سبھاؤ کوئی نہیں، دن دے سمے جدو جنگ لڑدے نے تنہاں ورگا سپاہی کوئی نہیں، امرت ویلے جدو بہ کے آسا جی دی وار دا کیرتن سنتے نے، گائن کردے نے، گربانی پڑھتے نے، تے پھر خالسے دے سنگاں ورگا کوئی سنت بھی نہیں ہے۔ ایہو جی شانت اوستھا وچ ٹک کے بیٹھ کے گربانی پڑھ دے، حالانکہ ایہو جی جنگ دے سمے وچ بھی، ایہدا مطلب ہے کہ جنگ دے وچ جڑے لڑدے نے ہوش دے نال لڑدے نے، کلا جوش نہیں ہوندا، جوش نال انہاں اندر ہوش بھی کم کردا ہے۔ ادھر ربابی سکھ آ گئے، تنہاں ربابا سر کیتیاں بڑے پیار نال ریج کے، تنہاں نے مٹھی مٹھی آواز وچ سری آسا جی دی وار دے کیرتن، ہر امرت پھنے لوئنا من پریم رتنا رام راجے، ایہو جی پاون پوتر گربانی دی سر چھیڑی ہے، بڑے پیار نال گرو کی پاون پوتر بانی آسا جی دی وار دا کیرتن کیتا ہے۔
ایک من ہوئے،
ایک من ایک چت ہو کے گرو کے سکھ آسا جی دی وار دا کیرتن سن دے نے، کیونکہ سننا ہوندا ہی اکاگرتا دے نال ہے، اکاگرتا تو بنا خالسا جی سنیا نہیں جا سکدا، بولیا اکاگرتا تو بنا جا سکدا ہے، پڑھیا اکاگرتا تو بنا جا سکدا ہے، پر سننا اکاگرتا تو بنا نہیں ہو سکدا ہے۔ تو بڑے پیار نال ایک من ایک چت ہو کے گرو کے سکھ سری آسا جی دی وار دا کیرتن سن دے ہاں،
سوچ شنان ٹھان کر سگرے،
سارے نے اٹھ کے امرت ویلے سوچ شنان کیتا، تیار بر تیار ہوئے نے،
رشتے ترکن جوئے،
اس دے نال بیر رس دے نال ترکاں ولے ویکھ دے نے، ترکاں ولے تک دے نے جڑے چارے پاسے گھیرا پائی بیٹھے ہاں۔
حکم گرو کینو سبین کو نج مورچن ساودھانا،
مہاراج جی حکم کر دیتا سارے سنگاں نو، آخیا خالسا جی کسے نے باہر ودھ کے اگے نہیں لڑنا، سارے سنگھ آپو اپنے مورچیاں وچ جتھے جتھے مورچے نے انہاں مورچیاں وچ ساودھان ہو جاؤ،
اگر جائے نے آیود کھاو تھرے رہو نج تھانا،
اور اگے جا کے کسے نے ودھ کے اپنے شریر تے شستر نہیں چلنے، شستراں دے وار نہیں کھانے، آپو اپنے مورچیاں وچ ساودھان ہو کر کے دشمن ول نگاہ رکھ کے، جے دشمن چڑھ کے آوے تا انہاں نوں مار مکاؤ،
مان حکم کو تھرو خالسا،
کلگی دھر دا حکم مان کے خالسا تھر ہو گیا،
جوالا بمنی چھوڑے،
انہاں نے جوالا بمنیاں چھڑنیاں شروع کیتیاں ہن،
ترک پہاڑی اٹھے پرات پک،
ادھر ترک تے پہاڑیے دن چڑھے اٹھے نے، انہاں نوں کی امرت ویلے دی سدھ دا پتا ہے، او دن چڑھ دیا اٹھے نے، جدو سورج چڑھ گیا ادو اٹھ کھلوتے ہن،
جگت جھوٹ مک جوڑے،
پاپی ایہو جے نے، ویکھو کڈا مہاراج جی نے خالسے نوں دیوتا بنایا، دیوتا سنگھ اٹھے نے امرت ویلے اشنان پان کر کے داتن کرلا کر کے بانی پڑھ رہے نے، سمرن کر رہے نے، آسا جی دی وار دا کیرتن سن رہے نے، ادھر پہاڑیے تے ترک دن چڑھدیا اٹھے نے، تے اٹھدیا سار کسے نے منہ وچ تماکو پایا تے کوئی حکا پین لگ پیا۔ ایہو جے پاپی جنہاں دی ملیچ بدھی ہے نا، یہ ملیچاں دے کام نے، انساناں والے کام تھوڑی نے، دھواں پینا تماکو پینا، ਤੁਰਕ ਜਿਹੜੇ ਨੇ ਉਹ ਤੰਬਾਕੂ ਪੀਣ ਵਿਚ ਬੜਾ ਆਪਣੇ ਆਪ ਚ ਫਕਰ ਮਹਿਸੂਸ ਕਰਦੇ ਨੇ, ਉਹਨਾਂ ਵਾਸਤੇ ਸ਼ਰਾਬ ਹਰਾਮ ਹੈ ਪਰ ਤੰਬਾਕੂ ਖਾਣਾ ਉਹਨਾਂ ਵਾਸਤੇ ਬਿਹਤ ਹੈ, ਐਸਾ ਉਹਨਾਂ ਦਾ ਮੰਨਣਾ ਹੈ। ਪਰ ਜਿਹੜੇ ਪਹਾੜੀਏ ਨੇ ਉਹ ਵੀ ਉਹਨਾਂ ਨਾਲ ਬਹਿ ਬਹਿ ਕੇ ਤੰਬਾਕੂ ਪੀਂਦੇ ਨੇ ਆਪਣੀ ਗੈਰਤ ਭੁਲਾ ਕੇ, ਹਾਲਾਂਕਿ ਹਿੰਦੂਆਂ ਵਾਸਤੇ ਤੰਬਾਕੂ ਜਿਹੜਾ ਉਹ ਸਭ ਤੋਂ ਵੱਡਾ ਗੁਨਾਹ ਹੈ। ਉਹਨਾਂ ਦੇ ਪਿਤਰਾਂ ਨੂੰ ਵੀ ਕਹਿੰਦੇ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ ਦੇਵਪੁਰੀ ਵਿਚੋਂ ਜੇ ਉਹ ਤੰਬਾਕੂ ਦਾ ਸੇਵਨ ਕਰਨ, ਐਸਾ ਉਹਨਾਂ ਦੇ ਸ਼ਾਸਤਰਾਂ ਚ ਕਥਨ ਹੈ। ਪਰ ਉਹ ਵੀ ਬਹਿ ਕੇ ਉਹਨਾਂ ਦੇ ਨਾਲ ਤੰਬਾਕੂ ਪੀ ਰਹੇ ਨੇ, ਉਹ ਸਵੇਰੇ ਸਵੇਰੇ ਉੱਠਦੇ ਹੀ ਕਹਿੰਦੇ ਤੰਬਾਕੂ ਪੀ ਰਹੇ ਹਨ।
ਮ੍ਰਿਤਕ ਸੰਬੰਧੀ ਹੋਏ ਜੋ ਨੇੜੇ,
ਔਰ ਜਿਹੜੇ ਉਹਨਾਂ ਦੇ ਸੰਬੰਧੀ ਨੇ ਕਈਆਂ ਦੇ ਨੇੜੇ ਦੇ ਜਿਹੜੇ ਮਰ ਚੁੱਕੇ ਨੇ, ਹੁਣ ਦਿਨ ਚੜਿਆ ਪਤਾ ਲੱਗਾ ਵੀ ਕਿਹੜਾ ਮਰਿਆ ਤੇ ਕਿਹੜਾ ਖਪਿਆ ਹੈ।
ਦਾ ਕਰੇ ਦਫਨਾਏ
ਵਿੱਚੋਂ ਜਿਹੜੇ ਜਿਉਂਦੇ ਮਰੇ ਨੇ ਜਿਨ੍ਹਾਂ ਦਾ ਸੰਸਕਾਰ ਕਰਨਾ ਸਾੜਨਾ ਸੀ ਉਹਨਾਂ ਨੂੰ ਫੂਕਿਆ ਹੈ, ਔਰ ਜਿਹੜੇ ਦੱਬਣੇ ਸਰ ਮੁਸਲਮਾਨ ਉਹਨਾਂ ਨੂੰ ਦੱਬਿਆ ਹੈ।
ਰਹੇ ਸ਼ੇਕ ਗੁਮਾਏਗੀ ਦਗਨ ਸਭ ਕੋ ਆਮਕ ਖਾਏ,
ਜਿਹੜੇ ਬਚੇ ਰਹਿ ਗਏ ਜੰਗ ਦੇ ਮੈਦਾਨ ਚ ਸਾਰਿਆਂ ਨੂੰ ਇਕੱਠੇ ਨਹੀਂ ਸੀ ਕਰ ਸਕਦੇ, ਜਿਹੜੇ ਬਚੇ ਹੋਏ ਨੇ ਉਹਨਾਂ ਦੇ ਮਾਸਾਂ ਨੂੰ ਕੋਈ ਗਿੱਧਾਂ ਖਾ ਰਹੀਆਂ ਨੇ, ਕੁੱਤੇ ਖਾ ਰਹੇ ਨੇ, ਇੱਲਾਂ ਖਾ ਰਹੀਆਂ ਨੇ, ਉਹ ਉਹਨਾਂ ਦਾ ਮਾਸ ਖਾ ਖਾ ਕੇ ਰੱਜ ਰਹੇ ਨੇ।
ਕਾਂਕ ਕੰਕ ਚਾਵੰਡ ਚੀਕਤ,
ਕਾਂ ਕੰਕ ਚੀਲਾਂ ਜਿਹੜੀਆਂ ਨੇ ਉਹ ਚੀਕਦੀਆਂ ਨੇ ਉਹਨਾਂ ਦਾ ਮਾਸ ਖਾ ਕੇ।
ਆਇਨਰ ਮਾਸ ਆਹਾਰਾ,
ਘੋੜੇ ਬੜੇ ਮਰੇ ਪਏ ਸਨ ਘੋੜਿਆਂ ਦਾ ਮਾਸ ਖਾ ਕੇ, ਜਿਹੜੇ ਸੂਰਮੇ ਮਰੇ ਪਏ ਉਹਨਾਂ ਦਾ ਮਾਸ ਖਾ ਖਾ ਕੇ ਚੀਕਦੇ ਹਨ।
ਬ੍ਰਿੰਦ ਭਰਮਾਵੇ ਉਡੇ ਆਕਾਸ਼ ਮੈਂ,
ਕਈ ਉਹਨਾਂ ਦੇ ਮਾਸ ਦੀਆਂ ਬੋਟੀਆਂ ਆਪਣੇ ਪੰਜਿਆਂ ਤੇ ਮੂੰਹ ਵਿਚ ਲੈ ਕੇ ਆਕਾਸ਼ ਵਿਚ ਉੱਡਦੇ ਜਾਂਦੇ ਹਨ।
ਇਤਕ ਭੂਮ ਮਜਾਰਾ,
ਕਈ ਧਰਤੀ ਦੇ ਉੱਤੇ ਜ਼ਮੀਨ ਦੇ ਉੱਤੇ ਹੀ ਉਹਨਾਂ ਦੇ ਪੰਜਿਆਂ ਨਾਲ ਪਾੜ ਪਾੜ ਕੇ ਸਰੀਰਾਂ ਨੂੰ ਮਾਸ ਖਾ ਰਹੇ ਨੇ।
ਜਿਤਕ ਆਨੰਦਪੁਰ ਕੋ ਮਗ ਪਹੁੰਚਣ ਸਭ ਰੋਕੇ ਚੋਂ ਓਰੇ,
ਇਹਨਾਂ ਪਹਾੜੀਆਂ ਨੇ ਤੇ ਤੁਰਕਾਂ ਨੇ ਰਲ ਕੇ ਵਿਚਾਰ ਕੀਤੀ ਸੀ ਜਿਹੜੀ ਰਾਤ ਨੂੰ ਕਿ ਹੁਣ ਅਸੀਂ ਹਮਲਾ ਨਹੀਂ ਕਰਨਾ, ਘੇਰਾ ਪਾਉਣਾ। ਇਹਨਾਂ ਨੇ ਜਿਹੜੇ ਆਨੰਦਪੁਰ ਸਾਹਿਬ ਦੇ ਰਸਤੇ ਸਨ, ਸੱਜੇ ਖੱਬਿਓ ਆਲੇ ਦੁਆਲਿਓ ਜਿਹੜੇ ਆਉਣ ਜਾਣ ਦੇ ਰਸਤੇ ਸਨ ਆਨੰਦਪੁਰ ਸਾਹਿਬ ਤੋਂ ਨਿਕਲਣ ਦੇ ਔਰ ਅੰਦਰ ਆਉਣ ਦੇ, ਉਹ ਸਾਰੇ ਰਸਤੇ ਇਹਨਾਂ ਪਾਪੀਆਂ ਨੇ ਪਹਾੜੀਆਂ ਤੇ ਤੁਰਕਾਂ ਨੇ ਰੋਕ ਲਏ ਹਨ।
ਡੇਰੇ ਕਰੇ ਅਨੇਕ ਜੂਥਪਤੀ,
ਇਹਨਾਂ ਦੇ ਅਨੇਕਾਂ ਜੂਥਪਤੀ ਕਹਿੰਦੇ ਨੇ ਜਥੇਦਾਰਾਂ ਨੂੰ, ਜਿਹੜੇ ਇਹਨਾਂ ਦੀਆਂ ਫੌਜਾਂ ਦੇ ਚੰਗੇ ਸਿਪਾਹ ਸਲਾਰ ਜਥੇਦਾਰ ਸਨ, ਉਹਨਾਂ ਨੇ ਉਹਨਾਂ ਰਸਤਿਆਂ ਦੇ ਉੱਤੇ ਡੇਰੇ ਕਰ ਲਏ ਨੇ, ਛਾਵਣੀਆਂ ਪਾ ਲਈਆਂ ਨੇ।
ਘੇਰੇ ਉਹ ਪੈ ਕਰ ਘੋੜੇ,
ਔਰ ਬੜਾ ਭਾਰੀ ਪੈ ਧਾਰਨ ਕਰਕੇ ਚਾਰੇ ਪਾਸੋਂ ਘੇਰੇ ਪਾ ਲਏ ਹਨ।
ਨਿਕਟ ਨਾ ਟੁਕੇ ਲੜਵੇ ਕਾਰਨ,
ਹੁਣ ਲੜਨ ਵਾਸਤੇ ਨੇੜੇ ਨੇ ਟੁਕੇ, ਪਹਿਲਾਂ ਤਾਂ ਦੋ ਦਿਨ ਵੇਖ ਲਿਆ ਲੜ ਕੇ ਨੇੜੇ ਟੁਕ ਕੇ ਵੀ ਕੀ ਸਵਾਦ ਮਿਲਦਾ, ਹੁਣ ਪਿੱਛੇ ਪਿੱਛੇ ਹੀ ਖਲੋਤੇ ਨੇ, ਦੂਰ ਦੂਰ ਹੀ ਹਟ ਕੇ ਚਾਰੇ ਪਾਸੇ ਰਸਤੇ ਰੋਕੀ ਖਲੋਤੇ ਹਨ।
ਦੂਰ ਦੂਰ ਕਰ ਫੇਰੇ,
ਦੂਰ ਦੂਰ ਕਰਕੇ ਫਿਰਦੇ ਨੇ, ਨੇੜੇ ਤੇੜੇ ਨੀ ਫਰਕਦੇ ਆਨੰਦਪੁਰ ਸਾਹਿਬ ਦੇ।
ਜਥਾ ਸ਼ੇਰ ਤੇ ਡਰ ਕਰ ਰੁਕਤੇ,
ਕਹਿੰਦੇ ਮਾਨੋ ਜਿਵੇਂ ਕਿਸੇ ਬੱਬਰ ਸ਼ੇਰ ਦੀ ਦਹਾੜ ਨੂੰ ਸੁਣ ਕੇ।
ਗਨ ਗਜ ਰਾਜ ਬਡੇਰੇ,
ਅਨੇਕਾਂ ਹਾਥੀ ਇੱਕ ਜਗ੍ਹਾ ਤੇ ਖਲੋ ਜਾਂਦੇ ਨੇ, ਤੁਰਦੇ ਨੀ ਅੱਗੇ ਆਉਂਦੇ, ਪਿੱਛੇ ਹੀ ਹੋ ਕੇ ਲਦੈੜਾ ਸੁੱਟੀ ਜਾਂਦੇ ਨੇ, ਮਲ ਮੂਤਰ ਛੱਡਣ ਲੱਗ ਪੈਂਦੇ ਨੇ ਡਰ ਦੇ ਨਾਲ ਸ਼ੇਰ ਦੀ ਦਹਾੜ ਸੁਣ ਕੇ। ਕਹਿੰਦੇ ਉਹ ਹਾਲਤ ਇਹਨਾਂ ਤੁਰਕਾਂ ਦੀ ਹੋਈ ਹੈ, ਸੱਤ ਸੱਤ ਫੁੱਟੇ ਜਵਾਨ ਡਰ ਦੇ ਨਾਲ ਕੰਬ ਰਹੇ ਨੇ।
ਚੱਡ ਤੁਰੰਗ ਪਰ ਗਮਨੇ ਸੋਚਿਆ ਫਿਰ ਆਏ ਤਿਸਤਾਨਾ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਭਾਈ ਸਿੰਘੋ ਸ਼ਰਦਾਈਆਂ ਲਿਆਓ। ਸਵੇਰੇ ਦਿਨ ਚੜਿਆ ਤੇ ਸ਼ਰਦਾਈ ਮਹਾਰਾਜ ਸੱਚੀ ਪਾਤਸ਼ਾਹ ਨੇ ਛਕੀ, ਤੇ ਸ਼ਰਦਾਈ ਛਕਣ ਤੋਂ ਬਾਅਦ ਮਹਾਰਾਜ ਜੀ ਸੁਚੇਤਾ ਵਾਸਤੇ ਘੋੜੇ ਤੇ ਚੜ ਕੇ ਕੁਝ ਕਿਲੇ ਵਿਚੋਂ ਬਾਹਰ ਨੂੰ ਨਿਕਲ ਕੇ ਆਏ, ਫਿਰ ਵਾਪਸ ਆਏ ਹਨ।
ਸਾਨੀ ਉਤੰਗ ਆਨੰਦਪੁਰ ਜੇਠਾ,
ਆਨੰਦਪੁਰ ਸਾਹਿਬ ਚ ਜਿਹੜੀ ਉੱਚੀ ਜਗ੍ਹਾ ਹੈ, ਉੱਚਾ ਦਮਦਮਾ ਹੈ,
ਪੂਰਬ ਦਿਸ਼ ਜੋਏ,
ਆਨੰਦਪੁਰ ਸਾਹਿਬ ਦੀ ਜਿਹੜੀ ਪੂਰਬਲੀ ਦਿਸ਼ਾ ਹੈ, ਪੂਰਬਲਾ ਪਾਸਾ ਹੈ,
ਇਸ ਦਿਸ਼ ਮੈਂ ਕੋਸੀ ਅਡਾਏ,
ਉਹਦੇ ਤੋਂ ਤਕਰੀਬਨ ਢਾਈ ਘੋਰਲੇ ਪਾਸੇ
ਸੂਬੇ ਉਤਰੇ ਦੋਏ,
ਦੋਵੇਂ ਸੂਬੇ ਸਨ ਉਤਰੇ ਹੋਏ ਸਨ। ਢਾਈ ਘੋਰਲੇ ਪਾਸੇ ਜਿਹੜੀ ਪੂਰਬ ਦਿਸ਼ਾ ਹੈ ਆਨੰਦਪੁਰ ਸਾਹਿਬ ਦੀ, ਪੂਰਬੀ ਬਾਹੀ ਵਾਲੇ ਪਾਸੇ ਢਾਈ ਕੋਹ ਦੀ ਵਾਟ ਦੇ ਉੱਤੇ ਉਹ ਦੋਵੇਂ ਸੂਬੇ ਉਤਰੇ ਹੋਏ ਨੇ।
ਤੰਬੂ ਸ਼ਮਿਆਨੇ ਬੋਤਾਨੇ,
ਉਹਨਾਂ ਨੇ ਆਪੋ ਆਪਣੇ ਤੰਬੂ ਤਾਣੇ ਹੋਏ, ਸ਼ਮਿਆਨੇ ਤਾਣੇ ਹੋਏ ਨੇ।
ਦੂਰ ਦੂਰ ਲਗੇਰੇ,
ਦੂਰ ਦੂਰ ਤੱਕ ਨਿਗਾਹ ਉਹਨਾਂ ਦੀ ਜਾਂਦੀ ਹੈ। ਥੋੜੀ ਜਿਹੀ ਉਚਾਈ ਸੀ, ਉਚਾਈ ਤੋਂ ਦੂਰ ਦੂਰ ਤੱਕ ਵੇਖ ਲੈਂਦੇ ਹਨ।
ਅਨਕ ਬਰਨ ਕੇ ਸ਼ਿਆਮ ਲਾਲ ਗਨ,
ਔਰ ਅਨੇਕਾਂ ਰੰਗਾਂ ਦੇ, ਕੋਈ ਕਾਲੇ ਰੰਗ ਦੇ, ਕਿਤੇ ਲਾਲ ਰੰਗ ਦੇ ਜਿਹੜੇ ਕੱਪੜੇ, ਬਸਤਰ ਜਾਂ ਤੰਬੂ ਹਨ।
ਲਾਗੇ ਸੇਤ ਬਡੇਰੇ,
ਕਿਤੇ ਰੰਗ ਦੇ ਤੰਬੂ ਵੀ ਲੱਗੇ ਹੋਏ ਨਜ਼ਰ ਆਉਂਦੇ ਹਨ।
ਥਾਨ ਥਾਨ ਝੰਡੇ ਬਦ ਗਾਡੇ,
ਥਾਵਾਂ ਥਾਵਾਂ ਤੇ ਵੱਡੇ ਵੱਡੇ ਝੰਡੇ ਇਨ੍ਹਾਂ ਨੇ ਗੱਡੇ ਹੋਏ ਨੇ।
ਬਹੁਤ ਬਰਨ ਕੇ ਜੇ,
ਉਹ ਜਿਹੜੇ ਝੰਡੇ ਨੇ ਉਹ ਵੀ ਕਈ ਤਰ੍ਹਾਂ ਦੇ, ਕਈ ਰੰਗਾਂ ਦੇ ਹਨ।
ਬੈਠੀ ਉੱਚ ਚਲ ਪ੍ਰਭੂ ਬਿਲੋਕਸ, ਲਸ਼ਕਰ ਸ਼ਤਰਨ ਜੋਏ।
ਤਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਉੱਚੇ ਥਾਂ ਤੇ ਬਹਿ ਗਏ, ਅਨੰਦਪੁਰ ਸਾਹਿਬ ਵਾਲੇ ਪਾਸੇ ਕਿਲੇ ਦੇ ਨੇੜੇ ਬਾਹਰ ਆ ਕੇ ਤੇ ਉੱਚੇ ਥਾਂ ਤੇ ਬਹਿ ਕੇ ਮਹਾਰਾਜ ਜੀ ਦੂਰ ਦੂਰ ਤੱਕ ਦੁਸ਼ਮਣ ਦਾ ਲਸ਼ਕਰ ਨਿਗਾਹ ਮਾਰ ਕੇ ਵੇਖਦੇ ਨੇ।
ਬੈਠੇ ਲਗੇ ਸੁਚੇਤਾ ਕਰਨੇ ਨਿਰਮਲ ਨੀਰ ਇਸ਼ਨਾਨੇ,
ਮਹਾਰਾਜ ਜੀ ਨੇ ਸੁਚੇਤਾ ਕੀਤਾ ਤੇ ਫਿਰ ਨਿਰਮਲ ਜਲ ਦੇ ਨਾਲ ਇਸ਼ਨਾਨ ਪਾਨ ਕੀਤਾ।
ਬਸਤਰ ਪੈਰ ਕਰ ਸਿਰਤਾ ਕੀਨੋ, ਆਏ ਸਿੰਘ ਤਿਸ ਥਾਨੇ।
ਬਾਹਰ ਹੀ ਉੱਥੇ ਦੀਵਾਨ ਲਾ ਲਿਆ, ਬਾਹਰ ਖੁੱਲੇ ਦੇ ਵਿਚ ਹੀ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀਵਾਨ ਲਾ ਲਿਆ। ਉੱਥੇ ਸਾਰੇ ਸਿੰਘ ਮਹਾਰਾਜ ਜੀ ਦੇ ਕੋਲ ਆ ਪਹੁੰਚੇ।
ਲੱਗਿਓ ਦੀਵਾਨ ਖਾਲਸੇ ਕੇਰਾ, ਬਸਤ ਸ਼ਸਤਰ ਤਨ ਸਾਜੇ।
ਖਾਲਸੇ ਦਾ ਦੀਵਾਨ ਸਜ ਗਿਆ, ਸਭ ਨੇ ਸ਼ਸਤਰ ਬਸਤਰ ਸਜਾਏ ਹੋਏ ਹਨ।
ਯਾਮ ਦਿਵਸ ਤੇ ਸੂਬੇ ਚੜ ਕੇ ਸੰਗ ਲੀਨ ਸਭ ਰਾਜੇ।
ਇੱਕ ਪੈਰ ਜਦੋਂ ਦਿਨ ਚੜ ਗਿਆ ਤੇ ਜਿਹੜੇ ਸੂਬੇ ਸਨ ਉਨ੍ਹਾਂ ਨੇ ਆਪਣੇ ਨਾਲ ਪਹਾੜੀ ਰਾਜਿਆਂ ਨੂੰ ਲਿਆ ਤੇ ਮੁਆਇਨਾ ਕਰਨ ਵਾਸਤੇ ਚਾਰੇ ਪਾਸੇ ਚੱਲ ਪਏ।
ਥੋੜੇ ਨਰਲੇ ਸੰਗ ਸੁਗਮਨੇ,
ਥੋੜੇ ਜੇ ਬੰਦੇ ਉਨ੍ਹਾਂ ਨੇ ਆਪਣੇ ਨਾਲ ਲਏ ਤੇ ਲੈ ਕੇ ਟੁਰ ਪਏ।
ਬ੍ਰਿਤ ਅਨੰਦਪੁਰ ਓਰੇ,
ਇਨ੍ਹਾਂ ਦੀ ਨਿਗਾਹ ਸ੍ਰੀ ਅਨੰਦਪੁਰ ਸਾਹਿਬ ਵੱਲ ਪਈ ਹੈ।
ਚਲਤ ਜਲਤ ਕੁਝ ਨਿਕਟ ਪਹੁੰਚੇ,
ਚਲਦਿਆਂ ਚਲਦਿਆਂ ਜਦੋਂ ਥੋੜਾ ਜਿਹਾ ਨੇੜੇ ਪਹੁੰਚੇ ਅਨੰਦਪੁਰ ਸਾਹਿਬ ਦੇ,
ਭੀਮ ਚੰਦ ਕਰ ਜੋਰੇ,
ਰਾਜੇ ਭੀਮ ਚੰਦ ਨੇ ਉਸ ਵੇਲੇ ਫਿਰ ਹੱਥ ਜੋੜੇ ਇਨ੍ਹਾਂ ਨੂੰ ਕਹਿਣ ਲੱਗਾ।
ਜ਼ਬਰਦਸਤ ਅਰਖਾ ਵਜੀਦ ਪਿੱਕ ਬੋਲੇ ਰਾਜਨ ਸੰਗਾ,
ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਉਸ ਵੇਲੇ ਬੋਲਿਆ ਜਦੋਂ ਭੀਮ ਚੰਦ ਅੱਗੋਂ ਹੱਥ ਜੋੜ ਕੇ ਮਿਲਿਆ। ਇਹ ਅੱਗੋਂ ਕਹਿਣ ਲੱਗੇ,
ਸਗਰੇ ਦਿਸ਼ਟ ਲਗਾਏ ਬਿਲੋਕੋ,
ਕਹਿਣ ਲੱਗਾ ਵੀ ਸਾਰੇ ਨਿਗਾਹ ਲਾ ਕੇ ਆਲੇ ਦੁਆਲੇ ਧਿਆਨ ਨਾਲ ਵੇਖੋ।
ਬਹੁ ਨਰ ਥਾਂ ਨੀ ਉਤੰਗਾ,
ਸਾਹਮਣੇ ਉੱਚੀ ਥਾਂ ਦੇ ਉੱਤੇ ਕੁਝ ਬੰਦੇ ਬੈਠੇ ਨੇ। ਜ਼ਬਰਦਸਤ ਖਾਂ ਕਹਿੰਦਾ ਵੀ ਉਹ ਸਾਹਮਣੇ ਉੱਚੀ ਥਾਂ ਦੇ ਉੱਤੇ, ਕਿਉਂਕਿ ਉੱਥੇ ਸਤਿਗੁਰੂ ਜੀ ਬੈਠੇ ਸਨ ਬਾਹਰ ਆ ਕੇ, ਕਹਿੰਦਾ ਉਹ ਵੇਖੋ ਸਾਹਮਣੇ ਕੋਈ ਉੱਚੀ ਥਾਂ ਤੇ ਕੁਝ ਬੰਦੇ ਬੈਠੇ ਨੇ, ਧਿਆਨ ਮਾਰ ਕੇ ਵੇਖੋ ਵੀ ਕੌਣ ਨੇ।
ਦੂਰ ਬੇਨ ਪੁਨ ਲਾਏ ਨਿਹਾਰੇ, ਤੁਰਕਨ ਬਾ ਕੇ ਉਚਾਰਾ,
ਦੂਰ ਬੇਨ ਲਾ ਕੇ ਜਦ ਉਹਨਾਂ ਤੁਰਕਾਂ ਨੇ ਵੇਖਿਆ ਤੇ ਫਿਰ ਬੋਲੇ ਦੱਸਣ ਲੱਗੇ।
ਇੱਕ ਹੈ ਉਹ ਮਾਂਚੀ ਉੱਪਰ,
ਕਹਿੰਦੇ ਵੀ ਇਹ ਕੌਣ ਹੈ, ਪਲੰਘੇ ਦੇ ਉੱਤੇ ਬੈਠਾ, ਕੋਈ ਪਲੰਘਾ ਡਾਹੀ ਬੈਠਾ, ਕਿੱਡਾ ਬੇਪਰਵਾਹੀ ਦੇ ਵਿੱਚ ਵੀ ਬਾਹਰ ਇੱਧਰ ਘੇਰਾ ਪਿਆ ਹੋਇਆ ਫੌਜ ਦਾ, ਇਹ ਪਲੰਘਾ ਡਾਹ ਕੇ ਸਾਡੇ ਸਾਹਮਣੇ ਪਤਾ ਨੀ ਕੌਣ ਬੈਠਾ ਹੋਇਆ।
ਪਿਗਲਗ ਸਭਾ ਉਦਾਰਾ,
ਉਹਦੇ ਨੇੜੇ ਆਲੇ ਦੁਆਲੇ ਉਹਨਾਂ ਦੀ ਸਭਾ ਲੱਗੀ ਹੋਈ ਹੈ।
ਬਾਰੰਬਾਰ ਚਮਰ ਕੋ ਧੋਰਤ,
ਉਹਨਾਂ ਦੇ ਸਿਰ ਤੇ ਬਾਰ ਬਾਰ ਚੌਰ ਝੁਲਾਇਆ ਜਾ ਰਿਹਾ।
ਸੂਰਜ ਮੁਖੀ ਅਗਾਰੇ,
ਅਗਲੇ ਪਾਸੇ ਸੂਰਜ ਮੁਖੀ ਜਿਹੜੀ ਹੈ ਉਹ ਉਹਨਾਂ ਦੇ ਸਾਹਮਣੇ ਮੂਹਰਲੇ ਪਾਸੇ ਚਮਕ ਰਹੀ ਹੈ।
ਜੀਵਰ ਜਰੇ ਜਵਾਹਰ ਜ਼ਾਹਰ,
ਸੂਰਜ ਮੁਖੀ ਵੀ ਬੜੀ ਕੀਮਤੀ, ਜਿਹਦੇ ਚ ਕੀਮਤੀ ਜੇਵਰ ਤੇ ਜਵਾਹਰਾਤ ਜੜੇ ਹੋਏ ਨੇ।
ਜਗਮਗ ਜਗਮਗ ਕਾਰੇ,
ਜਗਮਗ ਜਗਮਗ ਕਰ ਰਹੀ ਹੈ ਉਹ ਵੀ ਜਿਹੜੀ ਸੂਰਜ ਮੁਖੀ ਹੈ।
ਸ਼ੀਸ ਪਾਗ ਪਰ ਜਿਗਾ ਮਨੋਹਰ, ਕਲਗੀ ਝੂਲ ਉਤੰਗੇ,
ਸੀਸ ਦੇ ਉੱਤੇ ਦਸਤਾਰ ਬੱਧੀ ਹੋਈ ਹੈ, ਦਸਤਾਰ ਵਿੱਚ ਬੜੀ ਮਨੋਹਰ ਜਗ੍ਹਾ ਹੈ ਔਰ ਉਸ ਜਗ੍ਹਾ ਦੇ ਵਿੱਚ ਕਲਗੀ ਝੂਲ ਰਹੀ ਹੈ।
ਤਨਕ ਤਰੇ ਦੈ ਤਰਕਸ਼ੇ ਆਗੇ, ਪੂਰਨ ਜੰਗ ਸੰਗ ਕਤੰਗ,
ਔਰ ਉਹਨਾਂ ਦੇ ਅਗਲੇ ਪਾਸੇ ਤਨਕ ਪਿਆ ਹੋਇਆ, ਦੋ ਪੱਥੇ ਪਏ ਹੋਏ ਨੇ। ਦੂਰਬੀਨ ਚ ਵੇਖ ਰਹੇ ਨੇ ਗੁਰੂ ਸਾਹਿਬ ਵਾਲੇ ਪਾਸੇ ਜਿੱਥੇ ਮਹਾਰਾਜ ਜੀ ਬੈਠੇ ਸਨ, ਕਹਿੰਦੇ ਪਲੰਘੇ ਦੇ ਉੱਤੇ ਨਾਲ ਧਨਕ ਪਿਆ ਹੋਇਆ, दो पत्थे पाए हुए ने तीरां नाल भरे हुए हन
खड़ग गातरे थिरियो प्रकाशित
और गातरे उन्हां दे खड़ग पाई हुई ओ प्रकाश रही है
मैद मजाज उचेरे
कोई बड़ा वड्डा मिजाज वाला आदमी जापदा है जेदा बड़ा भारी उच्चा मिजाज है
शाहनशाह मनो को बैठियो बंदे चरण कनेरे
तुरक वेख के दस रहे ने सूबे लाहौर नू कहदे सूबा जी एदा जापदा कोई शाहनशाह बैठा है लोग आ रहे ने सिंह आ रहे ने उना दे पैरां विच मत्था टेक दे ने उना नू नमस्कारां कर रहे ने
सिंह सैकड़े संग अल्प अलबल
तो आले दुआले उना दे सैकड़े सिंह खलोते हन
सभा विशाल लगाए
और बड़ी बड़ी विशाल सभा उना दी लगी हुई है
संद बंद सब सेले सांगन
सारे संद बंद ने जिन्ने भी खलोते ने सेले सांगा सब ने अपने हत्थां विच पकड़िया हुईयां ने
खड़ग चुबक समदाए
टेकां ते बंदूकां सब दे हत्थां दे विच नजर आ रहियां हन
कोल को जथेदार है ਕਿਦੋਂ ਪੁੱਤਰ ਤਿੰਨ ਕੇਰਾ
ਕਹਿੰਦੇ ਲੱਗਦਾ ਵੀ ਕੋਈ ਗੁਰੂ ਜੀ ਦਾ ਜਥੇਦਾਰ ਹੈ ਤੇ ਜਾਂ ਏਦਾਂ ਲੱਗਦਾ ਵੀ ਗੁਰੂ ਜੀ ਦਾ ਪੁੱਤਰ ਹੈ ਕੋਈ ਉਹਨਾਂ ਨੂੰ ਪਛਾਣ ਨਹੀਂ ਸੀ ਨਾ ਸਤਿਗੁਰਾਂ ਦੀ ਅੰਦਾਜ਼ਾ ਲਾ ਰਹੇ ਨੇ ਕਹਿੰਦੇ ਲੱਗਦਾ ਜਾਂ ਤਾਂ ਕੋਈ ਗੁਰੂ ਦਾ ਜਥੇਦਾਰ ਬੈਠਾ ਚੌਂਕੜਾ ਮਾਰੀ ਤੇ ਜਾਂ ਫਿਰ ਗੁਰੂ ਜੀ ਦਾ ਪੁੱਤਰ ਜਾਪਦਾ ਹੈ
ਸ੍ਰੀ ਗੋਬਿੰਦ ਸਿੰਘ ਆਪੇ ਕਿਦੋ ਇਹ ਦਿੱਤਾ ਪ੍ਰਤਾਪ ਉਚੇਰਾ
ਜਾਂ ਫਿਰ ਏਦਾਂ ਜਾਪਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੀ ਬੈਠੇ ਨੇ ਜਿਨ੍ਹਾਂ ਦਾ ਏਡਾ ਪ੍ਰਤਾਪ ਏਡਾ ਜਲਾਲ ਸਾਹਮਣੇ ਨਜ਼ਰ ਆ ਰਿਹਾ ਹੈ
ਉਹ ਚਲੇਂਦਰ ਚਿਨਾਰੀ ਕਰਿਓ ਨੀਕੇ ਮੋਏ ਬਤਾਓ
ਕਹਿਣ ਲੱਗਾ ਉਹ ਭੀਮ ਚੰਦ ਵੇਖ ਤੂੰ ਨਿਗਾਹ ਮਾਰ ਕੇ ਕੌਣ ਹੈ ਤੂੰ ਵੇਖ ਦੂਰ ਬੀਨ ਚ ਤੂੰ ਤਾਂ ਪਛਾਣਦਾ ਗੁਰੂ ਜੀ ਨੂੰ ਜਦੋਂ ਸੂਬੇਦਾਰ ਨੇ ਇਸ ਤਰ੍ਹਾਂ ਕਿਹਾ ਕਹਿੰਦਾ ਚਨਾਰੀ ਕਰਕੇ ਪਛਾਣ ਕੇ ਮੈਨੂੰ ਦੱਸ
ਕੌਣ ਹੈ ਇਤ ਸਨਮੁਖ ਬੈਠਿਓ ਸਕਲ ਭੇਦ ਸਮਝਾਵੋ
ਕੌਣ ਬੈਠਾ ਏ ਸਾਹਮਣੇ ਉੱਚੇ ਥਾਂ ਦੇ ਉੱਤੇ ਮੈਨੂੰ ਸਾਰਾ ਭੇਦ ਸਮਝਾ ਕੇ ਦੱਸਣਾ ਕਰ
ਭੀਮ ਚੰਦ ਸੁਣ ਕੇ ਕਰ ਬੰਦੇ
ਇਹ ਸੁਣ ਕੇ ਰਾਜੇ ਭੀਮ ਚੰਦ ਨੇ ਹੱਥ ਜੋੜੇ ਤੇ ਜੀਜੜੀ ਜੀ ਕੱਢੀ ਦਾਂਦੀਆਂ ਜੀਆਂ ਕੱਢ ਕੇ ਕਹਿੰਦਾ ਜੀ ਸੱਤ ਬਚਨ ਮੈਂ ਹੁਣੇ ਵੇਖਦਾ ਹਾਂ
ਭਲੇ ਪਛਾਣ ਬਖਾਨਾ
ਇਹਨੇ ਉਸ ਵਕਤ ਦੂਰਬੀਨ ਵਿਚ ਵੇਖਿਆ ਤੇ ਵੇਖ ਕੇ ਪਛਾਣਿਆ ਪਛਾਣਿਆ ਗੁਰੂ ਕਲਗੀਧਰ ਜੀ ਬੈਠੇ ਸਨ
ਇਹੀ ਗੋਬਿੰਦ ਸਿੰਘ ਕਲੈ ਮੂਲ ਸਭ ਕਿਨੋ ਜੰਗ ਮਾਨਾ
ਬੋਲਿਆ ਭੀਮ ਚੰਦ ਕਹਿੰਦਾ ਇਹੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਇਸ ਲੜਾਈ ਦਾ ਮੂਲ ਨੇ ਇਸ ਲੜਾਈ ਦੀ ਜੜ ਨੇ ਜਿਨ੍ਹਾਂ ਨੇ ਵੱਡਾ ਭਾਰੀ ਮਹਾਨ ਜੰਗ ਰਚਿਆ ਹੋਇਆ
ਜੈ ਕਹਿ ਲੜਿਓ ਵਿਜੈ ਕੋ ਪ੍ਰਾਪਤ
ਜਿੱਥੇ ਵੀ ਇਹ ਲੜਿਆ ਉੱਥੇ ਨੇ ਜਿੱਤ ਪ੍ਰਾਪਤ ਕੀਤੀ ਜਿੱਥੇ ਵੀ ਲੜਾਈ ਕੀਤੀ ਉੱਥੇ ਹੀ ਜਿੱਤੇ ਹਨ
ਮਨੋ ਵਸਤੇਨ ਕੇਰੇ
ਕਹਿੰਦਾ ਇਸ ਤਰ੍ਹਾਂ ਜਾਪਦਾ ਵੀ ਇਹ ਜਿਹੜੀ ਜਿੱਤ ਹੈ ਇਹ ਵਸਤੂ ਇਹਨਾਂ ਦੀ ਹੈ ਇਹ ਜਿਹੜੀ ਫਤਿਹ ਹੈ ਹਰ ਥਾਂ ਤੇ ਫਤਿਹ ਲੈਂਦੇ ਨੇ ਮਾਨੋ ਇਹ ਫਤਿਹ ਹੈ ਹੀ ਇਹਨਾਂ ਦੀ ਤੇ ਇਸੇ ਕਰਕੇ ਤਾਂ ਇਹਨਾਂ ਦੇ ਸਿੰਘ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਹੈ ਹੀ ਵਾਹਿਗੁਰੂ ਜੀ ਇਹਨਾਂ ਦੀ ਮਾਨੋ ਇਹ ਫਤਿਹ ਇਹ ਵਸਤੂ ਹੈ ਹੀ ਇਹਨਾਂ ਦੀ ਹਰ ਥਾਂ ਤੇ ਇਹਨੂੰ ਜਿੱਤਦੇ ਹਨ
ਕਬੋ ਸ਼ਤਰੂ ਕੋ ਦੀਨ ਸੁਨਾਏ
ਫਤਿਹ ਇਹਨਾਂ ਨੇ ਕਦੇ ਦੁਸ਼ਮਣ ਨੂੰ ਨਹੀਂ ਦਿੱਤੀ ਆਪ ਹੀ ਜਿੱਤ ਕੇ ਲੈ ਕੇ ਆਉਂਦੇ ਨੇ ਕਦੇ ਕਿਸੇ ਦੁਸ਼ਮਣ ਨੂੰ ਨਹੀਂ ਇਹ ਫਤਿਹ ਦਿੱਤੀ
ਕਬੋ ਸ਼ਤਰੂ ਕੋ ਵੀਨਸ ਨਾਇਨ ਸੈਲਨ ਚਮੂ ਨਬੇਰੇ
ਸਾਡੇ ਪਹਾੜਾਂ ਦੀ ਪਤਾ ਨੀ ਕਿੰਨੀ ਕੁ ਫੌਜ ਮਾਰ ਕੇ ਨਬੇੜ ਦਿੱਤੀ ਆ ਕਦੇ ਸਾਨੂੰ ਨੀ ਜਿੱਤ ਦਿੱਤੀ ਜਿੱਤ ਨੂੰ ਤਾਂ ਇਹਨਾਂ ਨੇ ਆਪਣੀ ਬਹੁਤੀ ਬਣਾਇਆ ਹੋਇਆ ਉਹ ਇਹਨਾਂ ਦੀ ਹੀ ਬਣੀ ਹੋਈ ਹੈ
ਆਦ ਕੇਸਰੀ ਚੰਦ ਸੰਘਾੜੇ
ਕੇਸਰੀ ਚੰਦ ਵਰਗੇ ਵੱਡੇ ਮਹਾਨ ਜਰਨੈਲ ਇਹਨਾਂ ਨੇ ਮਾਰ ਮੁਕਾਏ ਹਨ
ਵਿਦਿਆ ਮੈਂ ਭਾਰੇ
ਔਰ ਕਹਿੰਦੇ ਅਣਗਿਣਤੀ ਸੂਰਮੇ ਜਿਹੜੇ ਸਨ ਉਹ ਸਾਡੇ ਮਾਰ ਮੁਕਾਏ ਹਨ ਧਨਕ ਵਿਦਿਆ ਦੇ ਵਿਚ ਬੜੇ ਮਹਾਨ ਭਾਰੀ ਯੋਧੇ ਹਨ
ਪੈਂਡ ਖਾਨ ਬੜ ਤੀਰ ਅੰਦਾਜੇ
ਦੇਖੋ ਵਜ਼ੀਰ ਖਾਨ ਜੀ ਪੈਂਡੇ ਖਾਨ ਕਿੱਡਾ ਵੱਡਾ ਸੂਰਮਾ ਤੀਰ ਅੰਦਾਜ ਸੀ ਜਿਹੜਾ ਇਹਨਾਂ ਤੇ ਚੜ ਕੇ ਆਇਆ ਸੀ
ਸਰ ਤੇ ਲਈ ਮਾਰੇ
ਉਹ ਤੀਰ ਮਾਰ ਕੇ ਪੈਂਡੇ ਖਾਨ ਨੂੰ ਇਹਨਾਂ ਨੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ ਸੀ
ਮਰੇ ਬਿੱਲੋ ਕੋ ਲੜੇ ਪਿਛਾੜੇ
ਲੜੇ ਬਾਅਦ ਵਿਚ ਤੇ ਮਰੇ ਪਹਿਲਾਂ ਹੀ ਜੰਗ ਦੇ ਮੈਦਾਨ ਵਿਚ ਨਜ਼ਰ ਆਉਂਦੇ ਸਨ
ਸੰਘ ਪਰ ਜਿਹਨਾਂ
ਵੱਡਿਆਂ ਵੱਡਿਆਂ ਸੂਰਮਿਆਂ ਨੂੰ ਇਹਨਾਂ ਨੇ ਆਪਣੇ ਤੀਰਾਂ ਨਾਲ ਪਰੋ ਸੁੱਟਿਆ ਹੈ।
ਪਰੇ ਪਾਰ ਨੇ ਸਿਰੇ ਦੇ ਮੈਂ,
ਇਹੋ ਜਿਹਾ ਤੀਰ ਚਲਾਉਂਦੇ ਨੇ ਸੂਬਾ ਜੀ ਕਿ ਜਿਹੜਾ ਤੀਰ ਚਲਾਉਂਦੇ ਨੇ ਉਹ ਛਾਤੀ ਵਿਚੋਂ ਪਾਰ ਨਿਕਲ ਜਾਂਦਾ, ਵਿਚ ਨਹੀਂ ਰੁਕਦਾ। ਜਿਹਨੂੰ ਵੀ ਮਾਰਦੇ ਨੇ ਉਹਦੇ ਵਿਚੋਂ ਆਰ ਸਾਰ ਪਾਰ ਨਿਕਲ ਜਾਂਦਾ ਹੈ।
ਕਿਸਮਤ ਹੈ ਜੋ
ਹੈਰਾਨੀ ਦੇ ਨਾਲ ਹੀ ਵੇਖਦਾ ਰਹਿ ਜਾਂਦਾ, ਉਹਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ ਕੀ ਬਣ ਗਿਆ।
ਪਾਛੇ ਪਾਵਨਾ ਕਾਲਿਓ ਕਬੋ,
ਕਦੇ ਇਹਨਾਂ ਨੇ ਜੰਗ ਦੇ ਮੈਦਾਨ ਵਿਚ ਲੜਦਿਆਂ ਆਪਣਾ ਪੈਰ ਪਿੱਛੇ ਨਹੀਂ ਕੀਤਾ।
ਬਲ ਕਰ ਕਰ ਪਛਾੜੇ,
ਅਸੀਂ ਬਲ ਲਾ ਲਾ ਕੇ ਪਚ ਗਏ, ਹਾਰ ਗਏ, ਪਰ ਸਾਡਾ ਇਹਨਾਂ ਤੇ ਜੋਰ ਨਹੀਂ ਚੱਲ ਸਕਿਆ।
ਦਲ ਸਕੇਲ ਬੋ ਕਰੀ ਸੂਰਤਾ,
ਇਹਨਾਂ ਨੇ ਦਲ ਇਕੱਠਾ ਕਰਕੇ ਬੜੀ ਭਾਰੀ ਸੂਰਮਤਾਈ ਕੀਤੀ ਹੈ।
ਕਰਿਓ ਨਾ ਕਿਵੇਂ ਤਾਰੇ,
ਔਰ ਕਿਸੇ ਵੀ ਤਰੀਕੇ ਨਾਲ ਸਾਡੇ ਕੋਲੋਂ ਟਾਲੇ ਨਹੀਂ ਜਾ ਸਕੇ।
ਪ੍ਰਥਮ ਕਥਾ ਮੈਂ ਸੁਣੀ ਕ੍ਰਿਸ਼ਨ ਜੀ ਭਇਓ ਸੋ ਅਤ ਰਤ ਜੋਦਾ।
ਮੈਂ ਪਹਿਲੇ ਅਵਤਾਰਾਂ ਦੀ ਕਥਾ ਸੁਣੀ ਹੈ ਵੀ ਕ੍ਰਿਸ਼ਨ ਜੀ ਭਗਵਾਨ ਬੜੇ ਵੱਡੇ ਯੋਧੇ ਸਨ, ਦੁਆਪਰ ਯੁਗ ਦੇ ਉਹ ਬੜੇ ਵੱਡੇ ਅਤ ਰਥੀ ਯੋਧੇ ਸਨ।
ਥੋੜੇ ਘਨੇ ਸ਼ਤਰੂ ਨੇ ਗਿਣਤੇ ਲੜ ਮਾਰੇ ਧਰ ਕ੍ਰੋਧਾ,
ਥੋੜੇ ਬਹੁਤੇ ਦੁਸ਼ਮਣਾਂ ਨੂੰ ਨਹੀਂ ਸਨ ਵੇਖਦੇ, ਜਿਹਦੇ ਨਾਲ ਲੜਦੇ ਸਨ ਲੜ ਕੇ ਉਹਨੂੰ ਮਾਰ ਗਣਾ ਮਾਰ ਸਟਦੇ ਸਨ ਕ੍ਰੋਧ ਦੇ ਨਾਲ।
ਰਾਮ ਚੰਦ ਅਤ ਰਥੀ ਪਏ ਹੈ,
ਫਿਰ ਰਾਮ ਚੰਦਰ ਜੀ ਜਿਹੜੇ ਅਤ ਰਥੀ ਸੂਰਮੇ ਹੋਏ ਨੇ, ਕਿਉਂਕਿ ਹਿੰਦੂ ਸੀ ਨਾ ਇਹ, ਫਿਰ ਇਹਨੇ ਆਪਣੇ ਅਵਤਾਰਾਂ ਦੀ ਗੱਲ ਹੀ ਕਰਨੀ ਸੀ। ਕਹਿੰਦਾ ਜੀ ਜਿਵੇਂ ਰਾਮ ਚੰਦਰ ਜੀ ਬੜੇ ਅਤ ਰਥੀ ਸੂਰਮੇ ਹੋਏ ਨੇ,
ਦੋ ਸੁਣਵੇ ਮੈਂ ਆਏ,
ਉਹ ਵੀ ਸੁਣਨ ਵਿਚ ਆਉਂਦੇ ਨੇ ਬੜੇ ਸੂਰਮੇ ਸਨ।
ਤਿੰਨ ਸਮ ਪਿਖਿਓ ਬਿਲੋਚਨ ਤੇ ਲੜਤ ਸਮਦਾਏ,
ਉਹ ਬੜੇ ਸੂਰਮੇ ਸਨ, ਉਸੇ ਤਰ੍ਹਾਂ ਇਹ ਵੀ ਬੜੇ ਸੂਰਮੇ ਨੇ। ਉਹਨਾਂ ਨੂੰ ਤਾਂ ਪੂਜਦਾ, ਕਹਿੰਦਾ ਉਹ ਸਾਡੇ ਭਗਵਾਨ ਸਨ, ਪਰ ਦਸਵੇਂ ਪਾਤਸ਼ਾਹ ਨੂੰ ਮੰਨਦਾ ਉਹਨਾਂ ਵਰਗਾ ਹੀ ਹੈ, ਪਰ ਸਤਿਗੁਰੂ ਜੀ ਦੀ ਪੂਜਾ ਨਹੀਂ ਕਰਦਾ। ਭੀਮ ਚੰਦ ਮਤ ਤੇ ਕਿਹੋ ਜਿਹਾ ਪੜਦਾ ਪਿਆ ਹੋਇਆ। ਕਹਿੰਦਾ ਜੀ ਉਹਨਾਂ ਦੇ ਸਮਾਨ ਹੀ ਇਹ ਵੀ ਸੂਰਮੇ ਨੇ, ਇਹ ਜਦੋਂ ਲੜਦੇ ਨੇ ਲੜਦਿਆਂ ਬਸ ਮਾਰਦੇ ਜਾਂਦੇ ਨੇ, ਕੱਟਦੇ ਜਾਂਦੇ ਨੇ, ਇਹ ਨਹੀਂ ਵੇਖਦੇ ਕਿ ਅੱਗੇ ਥੋੜੇ ਨੇ ਜਾਂ ਬਹੁਤੇ ਹਨ।
ਤੁਮ ਸਮਰਾਥ ਜਗ ਕੇ ਮਾਲਕ, ਗੋ ਕੇ ਮਾਰਨ ਕੀ ਜੈ।
ਇਹ ਸੂਬਾ ਸਰੰਦ ਤੁਸੀਂ ਸਮਰੱਥ ਹੋ, ਸਾਰੇ ਜਗਤ ਦੇ ਮਾਲਕ ਹੋ, ਹੁਣ ਤੁਸੀਂ ਚਾਹੋ ਇਹਨਾਂ ਨੂੰ ਪਕੜ ਲਓ, ਚਾਹੇ ਇਹਨਾਂ ਨੂੰ ਮਾਰ ਦਿਓ।
ਗਿਰ ਰਾਜੇ ਦਲ ਪ੍ਰਜਾ ਸਹਿਤ ਸਭ ਹਾਰ ਪਰੇ ਲਖ ਲੀਜੈ।
ਜਿਹੜੇ ਪਹਾੜੀ ਰਾਜੇ ਨੇ, ਸਾਡੇ ਵੱਲੋਂ ਤਾਂ ਉਮੀਦ ਨਾ ਰੱਖਿਓ ਜੇ ਕਿ ਅਸੀਂ ਇਹਨਾਂ ਨੂੰ ਲੜ ਕੇ ਜਿੱਤ ਲਾਂਗੇ, ਅਸੀਂ ਤਾਂ ਲੜ ਕੇ ਹਾਰ ਚੁੱਕੇ ਆ, ਸਾਡੀਆਂ ਫੌਜਾਂ ਵੀ ਹਾਰ ਚੁੱਕੀਆਂ, ਸਾਡੀ ਪਰਜਾ ਵੀ ਹਾਰ ਚੁੱਕੀ ਹੈ, ਅਸੀਂ ਤਾਂ ਨੀ ਹੁਣ ਇਹਨਾਂ ਨਾਲ ਲੜ ਸਕਦੇ, ਤੁਸੀਂ ਜਿੱਤ ਸਕਦੇ ਹੋ ਤਾਂ ਜਿੱਤ ਲਓ।
ਓਏ ਲਚਾਰ ਹਮ ਹਜ਼ਰਤ ਕੇ ਠਿਗ ਪਹੁੰਚੇ ਦੱਖਣ ਜਾਏ।
ਅਸੀਂ ਇੰਨੇ ਲਾਚਾਰ ਹੋ ਗਏ ਸੀ ਲੜਦਿਆਂ ਕਿ ਆਖਿਰਕਾਰ ਅਸੀਂ ਲਾਚਾਰ ਹੋ ਕੇ ਦੱਖਣ ਦਿਸ਼ਾ ਵਿਚ ਹਜ਼ਰਤ ਔਰੰਗਜ਼ੇਬ ਦੇ ਕੋਲ ਪਹੁੰਚ ਕੇ ਉਹਨੂੰ ਬੇਨਤੀਆਂ ਕੀਤੀਆਂ।
ਤੁਮ ਸਮੇਤ ਲਸ਼ਕਰ ਬੋ ਆਨਿਓ ਦ੍ਰਹਿ ਕਰ ਚੁੱਕੇ ਲੜਾਏ,
ਤੁਹਾਡੇ ਸਮੇਤ ਅਸੀਂ ਇਹ ਤੁਹਾਡਾ ਲਸ਼ਕਰ ਲੈ ਕੇ ਆਏ ਔਰ ਤੁਸੀਂ ਵੀ ਆ ਕੇ ਦੋ ਲੜਾਈਆਂ ਕਰ ਚੁੱਕੇ ਹੋ, ਦੋ ਦਿਨ ਦਾ ਜੰਗ ਤੁਸੀਂ ਵੀ ਲੜ ਚੁੱਕੇ ਹੋ।
ਇਮ ਸੁਨ ਕੈ ਬਲ ਸਤਿਗੁਰ ਕੇਰਾ ਸੂਬੇ ਕ੍ਰੋਧਤ ਦੋਏ,
ਸੁਣ ਕੇ ਸਤਿਗੁਰਾਂ ਦਾ ਬਲ ਦੋਵੇਂ ਸੂਬੇਦਾਰ ਬੜੇ ਗੁੱਸੇ ਵਿਚ ਆਏ, ਬੜੇ ਕ੍ਰੋਧ ਵਿਚ ਰੋਹ ਵਿਚ ਆਏ ਹਨ।
ਦੇਖ ਨ੍ਰਿਪਤ ਤੁਝ ਆਗੇ ਅਬੈ ਮਗਹਿ ਕੇ ਮਾਰੈ ਮਰੈ ਕੇ ਮਾਰੈ ਸੋਏ।
ਕਹਿੰਦਾ ਵੇਖਿਓ ਰਾਜਿਓ ਜਿਹੜਾ ਕੰਮ ਤੁਸੀਂ ਨਹੀਂ ਕਰ ਸਕੇ ਅਸੀਂ ਕਿਵੇਂ ਕਰਦੇ ਆ, ਤੁਹਾਡੇ ਸਾਹਮਣੇ ਵੇਖਦੇ ਆ, ਜਾਂ ਅਸੀਂ ਇਹਨਾਂ ਨੂੰ ਪਕੜ ਲਵਾਂਗੇ ਜਾਂ ਅਸੀਂ ਇਹਨਾਂ ਨੂੰ ਮਾਰ ਮੁਕਾਵਾਂਗੇ। ਏਦਾਂ ਬੋਲੇ ਨੇ ਜਿਵੇਂ ਮੱਛਰ ਕਹਿ ਰਹੇ ਹੁਣ ਦੋ ਰਲ ਕੇ ਆਪਸ ਵਿਚ, ਆ ਸਾਹਮਣੇ ਪਹਾੜ ਹੈ ਸੁਮੇਰ, ਜਾਂ ਇਹਨੂੰ ਟੱਕਰ ਮਾਰ ਕੇ ਤੋੜ ਦਿਆਂਗੇ ਜਾਂ ਫਿਰ ਇਹਨੂੰ ਖਤਮ ਕਰ ਦਿਆਂਗੇ। ਉਹੀ ਹਾਲਤ ਇਹਨਾਂ ਦੋ ਸੂਬਿਆਂ ਦੀ ਬਣੀ ਹੋਈ ਹੈ। ਕਹਿੰਦੇ ਜਾਂ ਪਕੜ ਲਵਾਂਗੇ ਗੁਰੂ ਜੀ ਨੂੰ ਜਾਂ ਮਾਰ ਮੁਕਾਵਾਂਗੇ। ਜਿਵੇਂ ਰਲ ਕੇ ਸਤਿਗੁਰਾਂ ਤੇ ਤੋਪਾਂ ਦੇ ਗੋਲੇ ਦਗਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।